कीरतपुर डेरा कियो जस गुर को सुन कान और हरख्यो सुख को लेओ दारिश को सुजान।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा सात संगत जिनके भाग बड़े हैं भाई तिन साधु संग मुख जुरे। वड्डियां भागां वाले हो दीन दुनिया दे मालक दसां पातशाहियां दी आत्मक जाग दी जोत सतगुर बाणी पुरख पुरखोत्तम बाणी सों चित लावै गो गुरबाणी सुनत मेरा मन द्रव्या मन भीना निज करिया वैगो। सतगुरु श्री गुरु ग्रंथ साहिब जी महाराज जी दे पवित्र चरणा कमलां च संध्या वेले दे सजे हुए दवाना च हाजरियां भर के एकत्र हो के नेता प्रति गरीब नवाज दया निध सतगुरु श्री गुरु हर राय साहिब जी महाराज जी का पवित्र इतिहास बहुत ही श्रद्धा भावना और अदब सत्कार सहित सरवण कर रहे। दारा शको जो सतगुरां दे दर्शनां दा विलाखी है एक कीरतपुर साहब आया है पर सतगुरु गुरु हर राय साहब जी महाराज उस समय अपने वड्डियां सतगुरां दे पावन अस्थानां दे दर्शन करन वास्ते माझे दे इलाके च पहुंचे हुए सन। श्री गुरु हर राय साहब जी महाराज जी ने ब्यास दरिया पार करके श्री गुरु अमरदास जी महाराज जी दी पवित्र पावन नगरी श्री गोइंदवाल साहब दे दर्शन कीते ने। बौली साहब दे पवित्र निर्मल जल च इशनान करके बौली साहब दा महात्म दस्या और गुरु अमरदास साहब जी महाराज जी दी जो अंश वंश है सतगुरां दे साहिबजादे हन उन्हां दी सेवा कीती उन्हां नूं बड़े सुंदर वस्त्र ते बहुत सारी माया दे के संतुष्ट कीता है। और चुबारा साहब जिथे गुरु अमरदास साहब जी महाराज जी विराजदे सन ओ किली जिहनूं पकड़ के घंटियां बद्धी खलो के गुरु अमरदास जी तप करदे सन ओ पवित्र स्थान जिथे गुरु अर्जन देव साहब जी महाराज जी का प्रकाश होया जिथे माता भानी जी बैठ के लंगर तैयार करदे सन उन्हां सारे अस्थानां दे दर्शन श्री गुरु हर राय साहब जी ने कीते ने और उन्हां अस्थानां दा जजन भजन कीता है पूजा कीती है कीर्तन दी हाजरी भी उत्थे रागी सिखां ने पक भरी है। बहुत संगत चुबारा साहब इकट्ठी हुई मठियाईयां ते कड़ा प्रसाद दीयां देगां सारी संगत विच वरताईयां हन। इत्थे एक रात सतगुरु जी गोइंदवाल साहब रहे ने और अगले दिन अमृत वेले बौली साहब दे निर्मल जल नाल 101 गागर जल दे इशनान नाल इशनान कीता और अपने ध्यान परायण हो के कुछ समय लई बैठ के दिन चढ़दे गोइंदवाल साहब तो श्री खडूर साहब नूं चाले पाए हन। खडूर साहब आके सतगुरु गुरु अंगद देव साहब जी दे पवित्र स्थानां दे दर्शन कीते ने और सारी रात सतगुरां ने दीवान सजा के रखे चौंकड़ा मार के बैठे रहे सारी रात रैण सबाई कीर्तन हुंदा रहा अखंड कीर्तन चौंकड़ा मार के सतगुरु जी सुनदे रहे। बहुत सारियां संगतां बहुत सारे सिख हाजिर सन अमृत वेले पैर रात रहिंदिया सतगुरां ने इशनान पान करके अपनी समाधि विच स्थित होना कीता। ਸਵੇਰੇ ਦਿਨ ਚੜਿਆ ਤੇ ਸਤਿਗੁਰੂ ਜੀ ਜਾਣਦੇ ਸਨ ਕਿ ਉਧਰ ਦਾਰਾ ਸ਼ਿਕੋਹ ਦੀ ਫਰੀਕ ਹੈ, ਸਾਨੂੰ ਮਿਲਣਾ ਚਾਹੁੰਦਾ ਹੈ। ਸਤਿਗੁਰੂ ਜੀ ਖਡੂਰ ਸਾਹਿਬ ਤੋਂ ਚੱਲਣ ਲੱਗੇ ਤੇ ਇਨੇ ਨੂੰ ਦਾਰਾ ਸ਼ਿਕੋਹ ਦਾ ਭੇਜਿਆ ਸੇਵਾਦਾਰ ਦੂਤ ਚਿੱਠੀ ਲੈ ਕੇ ਦਾਰਾ ਸ਼ਿਕੋਹ ਦੀ ਸਤਿਗੁਰਾਂ ਕੋਲ ਆ ਪਹੁੰਚਿਆ। ਮਹਾਰਾਜ, ਦਾਰਾ ਸ਼ਿਕੋਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ। ਉਹਦੇ ਅੰਦਰ ਆਪ ਜੀ ਦੇ ਦਰਸ਼ਨਾਂ ਦੀ ਬੜੇ ਲੰਮੇ ਅਰਸੇ ਤੋਂ ਸਿੱਖ ਸੀ ਤੇ ਆਪ ਕਿਰਪਾ ਕਰਕੇ ਉਹਨੂੰ ਦਰਸ਼ਨ ਦੇ ਕੇ ਉਹਦੀ ਭਾਵਨਾ ਪੂਰੀ ਕਰੋ। ਤੋ ਸਤਿਗੁਰੂ ਜੀ ਨੇ ਪੁੱਛਿਆ ਉਸ ਦੂਤ ਨੂੰ ਕਿ ਦਾਰਾ ਇਸ ਵੇਲੇ ਕਿੱਥੇ ਹੈ। ਉਹਨੇ ਦੱਸਿਆ ਜੀ ਉਹ ਕੀਰਤਪੁਰ ਸਾਹਿਬ ਉਤਰਿਆ ਹੋਇਆ, ਉਥੋਂ ਮੈਨੂੰ ਉਹਨੇ ਭੇਜਿਆ ਤੇ ਜਦੋਂ ਮੈਂ ਚੱਲਿਆ ਉਹ ਵੀ ਉਥੋਂ ਚੱਲ ਪਿਆ ਸੀ, ਉਹ ਇੱਥੇ ਹੀ ਗੋਇੰਦਵਾਲ ਸਾਹਿਬ ਬਿਆਸ ਦਰਿਆ ਦੇ ਘਾਟ ਤੇ ਆਵੇਗਾ, ਤੁਸੀਂ ਵੀ ਇਧਰੋਂ ਚੱਲੋ, ਉਧਰੋਂ ਉਹ ਚੱਲੇਗਾ ਤੇ ਉਥੇ ਆਪ ਜੀ ਦਾ ਮੇਲ ਹੋ ਜਾਏਗਾ। ਤੋ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਚੱਲ ਪਏ ਨੇ, ਉਧਰੋਂ ਦਾਰਾ ਸ਼ਿਕੋਹ ਕੀਰਤਪੁਰ ਸਾਹਿਬ ਤੋਂ ਚੱਲਿਆ ਹੈ। ਆਓ, ਜਿਵੇਂ ਸਤਿਗੁਰਾਂ ਦੇ ਨਾਲੇ ਦਾ ਮੇਲ ਹੋ ਰਿਹਾ, ਮਹਾਰਾਜ ਜੀ ਦੇ ਦਰਸ਼ਨ ਦਾਰੇ ਕਰਕੇ ਸੰਤੁਸ਼ਟ ਹੋ ਰਿਹਾ, ਉਹ ਕਥਾ ਅੱਜ ਦੇ ਪ੍ਰਕਰਣ ਵਿਚ ਆ ਰਹੀ ਹੈ। ਸ੍ਰੀ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਕੀਰਤਪੁਰ ਡੇਰਾ ਕੀਓ ਜਸ ਗੁਰ ਕੋ ਸੁਨ ਕਾਨ।
ਦਾਰਾ ਸ਼ਿਕੋਹ ਜਦੋਂ ਸ੍ਰੀ ਨਗਰ ਤੋਂ ਆਇਆ ਤੇ ਸ੍ਰੀ ਨਗਰ ਤੋਂ ਆ ਕੇ ਇਹਨੇ ਕੀਰਤਪੁਰ ਸਾਹਿਬ ਵਾਲੇ ਪਾਵਨ ਅਸਥਾਨ ਤੇ ਕੀਰਤਪੁਰ ਨਗਰ ਦੇ ਬਾਰ ਬਾਰ ਚੰਗਾ ਭਲਾ ਸਥਾਨ ਵੇਖ ਕੇ ਡੇਰਾ ਕੀਤਾ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਸੁਜਸ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ, ਉਥੇ ਜਿਹੜੇ ਸਿੱਖ ਸਨ ਉਨ੍ਹਾਂ ਸਿੱਖਾਂ ਕੋਲੋਂ ਦਾਰਾ ਸ਼ਿਕੋਹ ਨੇ ਸੁਣੀ ਹੈ।
ਉਰ ਹਰ ਖਿਓ ਸੁਖ ਤੋਂ ਲਿਓ ਦਾਰਾ ਸ਼ਿਕੋਹ ਸੁਜਾਨ।
ਦਾਰਾ ਸ਼ਿਕੋਹ ਜੋ ਬੜਾ ਸੁਜਾਨ ਹੈ, ਸਿਆਣਾ ਹੈ, ਬੁੱਧੀਮਾਨ ਹੈ, ਸੰਤ ਸੇਵੀ ਬਿਰਤੀ ਰੱਖਣ ਵਾਲਾ ਹੈ, ਸਾਧੂਆਂ ਦੀ ਸੰਗਤ ਮੁੱਢ ਤੋਂ ਕਰਦਾ ਹੈ, ਸਾਈ ਮੀਆਂ ਮੀਰ ਜੀ ਵਰਗੇ ਸਾਧੂਆਂ ਦੀ ਸੰਗਤ ਵਿਚ ਰਿਹਾ, ਉਨ੍ਹਾਂ ਦਾ ਮੁਰੀਦ ਬਣ ਕੇ ਰਿਹਾ, ਇਸ ਕਰਕੇ ਸੁਜਾਨ ਹੈ। ਔਰ ਇਹਨੇ ਜਦੋਂ ਸੁਣਿਆ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਇਹ ਨਗਰੀ ਹੈ ਕੀਰਤਪੁਰ ਸਾਹਿਬ, ਬਹੁਤ ਖੁਸ਼ੀ ਹੋਈ ਦਾਰਾ ਸ਼ਿਕੋਹ ਦੇ ਮਨ ਅੰਦਰ।
ਆਪਣੇ ਉਮਰਾਵਨ ਕੇ ਸਾਥ,
ਇਹਦੇ ਜਿਹੜੇ ਉਮਰਾਵ ਸਨ, ਇਹਦੇ ਜਿਹੜੇ ਅਹਿਲਕਾਰ ਸਨ, ਇਹਦੇ ਨਾਲ ਆਏ ਹੋਏ, ਕਿਉਂਕਿ ਦਾਰਾ ਸ਼ਿਕੋਹ ਦੇ ਨਾਲ 5000 ਫੌਜ ਸੀ, 5000 ਸਿਪਾਹੀ ਸਨ ਜਦੋਂ ਇਹ ਦਿੱਲੀਓ ਚੱਲਿਆ ਉਥੋਂ ਨਾਲ ਲੈ ਕੇ ਆਇਆ ਸੀ। ਤੋ ਉਨ੍ਹਾਂ ਵਿਚ ਇਹਦੇ ਜਿਹੜੇ ਵੱਡੇ ਉਮਰਾਵ ਨੇ, ਅਹਿਲਕਾਰ ਹਨ, ਉਨ੍ਹਾਂ ਅਹਿਲਕਾਰਾਂ ਦੇ ਨਾਲ ਦਾਰਾ ਸ਼ਿਕੋਹ ਗੱਲਾਂ ਕਰਦਾ ਹੈ।
ਬੋਲਿਓ ਤਬੈ ਸੁਣੀ ਮੈਂ ਗਾਤ,
ਉਸ ਵੇਲੇ ਬੋਲਿਆ ਦਾਰਾ ਸ਼ਿਕੋਹ ਆਪਣੇ ਉਮਰਾਵਾਂ ਨੂੰ, ਅਹਿਲਕਾਰਾਂ ਨੂੰ ਕਹਿਣ ਲੱਗਾ, ਕਹਿੰਦਾ ਮੈਂ ਗੁਰੂ ਘਰ ਦੀ ਇਹ ਗਾਥਾ, ਗੁਰੂ ਘਰ ਦੀ ਮਹਿਮਾ ਬਹੁਤ ਵੇਰੀ ਪਹਿਲਾਂ ਸੁਣੀ ਹੋਈ ਹੈ।
ਸ੍ਰੀ ਨਾਨਕ ਦੇ ਪੀਰਨ ਪੀਰ ਜਿਨ ਮੈਂ ਅਜਬ ਮਹਾ ਗੰਭੀਰ।
ਦਾਰਾ ਸ਼ਿਕੋਹ ਕਹਿਣ ਲੱਗਾ ਕਿ ਮੈਂ ਗੁਰੂ ਨਾਨਕ ਦੇ ਘਰ ਦੀ ਮਹਿਮਾ ਬੜੀ ਵਾਰ ਸੁਣੀ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੀਰਾਂ ਦੇ ਪੀਰ ਹੋਏ, ਪੀਰਾਂ ਦੇ ਪੀਰ, ਔਰ ਜਿਨ੍ਹਾਂ ਦੀ ਬੜੀ ਵੱਡੀ ਭਾਰੀ ਮਹਿਮਾ, ਔਰ ਜੋ ਅਜਮਤਾਂ ਦੇ ਵਿਚ ਕਰਾਮਾਤਾਂ ਦੇ ਵਿਚ ਪੂਰਨ ਤੌਰ ਤੇ ਗੈਰ ਗੰਭੀਰ ਮਾਲਕ ਸਨ, ਜਿਨ੍ਹਾਂ ਚ ਬੇਅੰਤ ਅਜਮਤਾਂ ਤੇ ਬੇਅੰਤ ਕਰਾਮਾਤਾਂ ਹਨ।
ਲੋਕਨ ਕੋ ਦੀਨਸ ਗਿਆਨ,
ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਗਿਆਨ ਦਿੱਤਾ, ਬਹੁਤ ਸਾਰੇ ਜੀਵਾਂ ਨੂੰ ਆਤਮ ਗਿਆਨ ਦੇ ਕੇ ਤਾਰਿਆ ਹੈ।
ਕਰੇ ਉਦਾਹਰਣ ਬੇਸ ਗਿਆਨ,
ਪਤਾ ਨੀ ਕਿੰਨੇ ਕ ਜੀਵ ਨੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸੰਸਾਰ ਤੋਂ ਤਾਰੇ ਨੇ ਔਰ ਉਹਨਾਂ ਦਾ ਨਾਂ ਅੱਜ ਵੀ ਇਸ ਜਗਤ ਵਿਚ ਵਿਦਤ ਹੈ। ਪ੍ਰਗਟ ਹੈ ਇਕ ਕਵੀ ਦਾ ਲਿਖਣਾ, ਤਾਰੇ ਗਿਨੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ। ਹੇ ਗੁਰੂ ਨਾਨਕ ਪਾਤਸ਼ਾਹ, ਆਕਾਸ਼ ਦੇ ਤਾਰੇ ਗਿਣੇ ਜਾ ਸਕਦੇ ਨੇ, ਪਰ ਜਿੰਨੇ ਜੀਵ ਤੁਸੀਂ ਤਾਰ ਦਿੱਤੇ ਹਨ ਉਹਨਾਂ ਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਮਹਾਰਾਜ ਆਪ ਜੀ ਇਹੋ ਜੇ ਤਾਰਨਹਾਰ ਹੋ, ਦਾਰਸ਼ ਕੋ ਕਹਿ ਰਿਹਾ, ਕਹਿੰਦਾ ਜੀ ਉਹ ਤਾਂ ਬੜੇ ਵੱਡੇ ਤਾਰਨਹਾਰ ਨੇ, ਪਤਾ ਨੀ ਕਿੰਨੇ ਕ ਜੀਵ ਉਨ੍ਹਾਂ ਨੇ ਸਮਾਤ ਲੋਕ ਤੋਂ ਤਾਰ ਦਿੱਤੇ ਨੇ ਜੋ ਅੱਜ ਵੀ ਪ੍ਰਗਟ ਨੇ।
ਗਾਦੀ ਪਰ ਤਿੰਨ ਤੇ ਪਸ਼ਚਾਤ,
ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਤੇ ਉਨ੍ਹਾਂ ਦੀ ਥਾਂ ਤੇ ਗੁਰਤਾ ਗੱਦੀ ਦੇ ਉੱਤੇ ਜਿਹੜੇ ਗੁਰੂ ਸਾਹਿਬ ਜੀ ਬੈਠਦੇ ਨੇ,
ਜੋ ਬੈਠੇ ਤਿਸ ਜਸ ਅਵਦਾਤ,
ਜਿਹੜੇ ਵੀ ਬੈਠਦੇ ਨੇ ਉਨ੍ਹਾਂ ਦੀ ਗੱਦੀ ਉੱਤੇ ਉਨ੍ਹਾਂ ਦਾ ਜਸ, ਉਨ੍ਹਾਂ ਦੀ ਵਡਿਆਈ ਇਹ ਸਾਰੇ ਜਗਤ ਵਿਚ ਵਿਦਤ ਹੁੰਦੀ ਹੈ। ਸਾਰੇ ਜਗਤ ਵਿਚ ਉਨ੍ਹਾਂ ਦੀ ਵਡਿਆਈ ਪ੍ਰਗਟ ਹੁੰਦੀ ਹੈ।
ਸੰਤ ਅਨੇਕ ਦੇਸ਼ ਤੇ ਮਿਲੇ,
ਅਨੇਕਾਂ ਭੇਖਾਂ ਦੇ ਸੰਤ ਮੈਨੂੰ ਮਿਲੇ ਨੇ, ਕਿਉਂਕਿ ਦਾਰਾਸ਼ ਕੋ ਸੰਤ ਸੇਵੀ ਬਿਰਤੀ ਰੱਖਦਾ ਸੀ ਤੇ ਦਿੱਲੀ ਵਿਚ ਵੀ ਰਹਿੰਦਾ ਸੀ ਤੇ ਉਥੇ ਸੰਤਾਂ ਦੀ ਸੰਗਤ ਕਰਦਾ ਸੀ। ਜਦੋਂ ਵੀ ਇਹਨੇ ਸੁਣਨਾ ਕਿਸੇ ਮਹਾਂਪੁਰਖ ਬਾਰੇ ਤੇ ਭੱਜ ਕੇ ਜਾ ਕੇ ਦਾਰਾਸ਼ ਕੋ ਉਹਨਾਂ ਦੇ ਦਰਸ਼ਨ ਕਰਿਆ ਕਰਦਾ ਸੀ। ਉਹ ਇਸ ਪ੍ਰਕਾਰ ਨਾਲ ਬੜੇ ਮਹਾਂਪੁਰਖਾਂ ਬੜੇ ਸਾਧੂਆਂ ਦੇ ਨੇ ਦਰਸ਼ਨ ਕੀਤੇ ਸੀ। ਕਹਿ ਰਿਹਾ, ਕਹਿੰਦਾ ਮੈਂ ਬੜੇ ਬੜੇ ਭੇਖਾਂ ਦੇ ਜਿਹੜੇ ਮਹਾਂਪੁਰਖ ਸਾਧੂ ਨੇ, ਸੰਨਿਆਸੀ ਵੈਰਾਗੀ ਯੋਗੀ ਬੜੇ ਬੜੇ ਸਾਧੂ ਬਹੁਤ ਸਾਰੇ ਭੇਖਾਂ ਦੇ ਮੈਂ ਵੇਖੇ ਨੇ ਔਰ ਉਹਨਾਂ ਨੂੰ ਮਿਲਿਆ ਹਾਂ।
ਯਹਾਂ ਪ੍ਰਸੰਗ ਇਹਨੋ ਕੇ ਚਲੇ,
ਜਿੱਥੇ ਵੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਪ੍ਰਸੰਗ ਚੱਲਦਾ ਸੀ, ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਹੁੰਦੀ ਸੀ, ਜਦੋਂ ਉਹ ਸਾਧੂ ਮਿਲਦੇ ਸੀ ਤੇ ਉਹ ਗੁਰੂ ਨਾਨਕ ਦੇ ਘਰ ਦੀ ਗੱਲ ਜ਼ਰੂਰ ਕਰਦੇ ਸੀ, ਉਹ ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਜ਼ਰੂਰ ਕਰਦੇ ਸਨ।
ਸਕਲ ਨੇ ਲਿਖਿਓ,
ਜਿੱਥੇ ਵੀ ਉਹਨਾਂ ਸਾਧੂਆਂ ਕੋਲ ਬਹੁਤ ਭੇਖਾਂ ਦੇ ਸਾਧੂ ਮੈਨੂੰ ਮਿਲੇ ਨੇ, ਜਦੋਂ ਗੁਰੂ ਨਾਨਕ ਸਾਹਿਬ ਦੇ ਨਾਂ ਦੀ ਗੱਲ ਚੱਲਦੀ ਸੀ ਤੇ ਉਹ ਸਾਰੇ ਗੁਰੂ ਨਾਨਕ ਦਾ ਸੁਜਸ ਕਰਦੇ ਸੀ ਕਿ ਉਹਨਾਂ ਜੈਸਾ ਕੋਈ ਪੀਰ ਨਹੀਂ ਹੋਇਆ, ਉਹਨਾਂ ਜੈਸਾ ਕੋਈ ਗੁਰੂ ਜਾਂ ਕੋਈ ਅਵਤਾਰ ਨਹੀਂ ਹੋਇਆ। ਇਸ ਤਰ੍ਹਾਂ ਉਹਨਾਂ ਦੀ ਉਪਮਾ ਹਰ ਇੱਕ ਮਹਾਂਪੁਰਖ ਨੇ, ਹਰ ਇੱਕ ਸਾਧੂ ਨੇ ਆਪਣੀ ਜ਼ੁਬਾਨ ਤੋਂ ਕੀਤੀ ਹੈ।
ਲੋਕਾਂ ਨੇ ਸ਼ੁਭ ਮਾਰਗ ਲਿਆ,
ਬੜੇ ਲੋਕਾਂ ਨੇ ਉਹਨਾਂ ਦੇ ਕੋਲੋਂ ਸ਼ੁਭ ਰਸਤਾ ਪ੍ਰਾਪਤ ਕੀਤਾ, ਸ਼ੁਭ ਮਾਰਗ ਦੀ ਪ੍ਰਾਪਤੀ ਕੀਤੀ। ਉਹਨਾਂ ਨੇ ਬੜਿਆਂ ਨੂੰ ਭੁੱਲਿਆਂ ਭਟਕਿਆਂ ਨੂੰ ਮਾਰਗ ਦਰਸ਼ਨ ਕਰਾਇਆ। ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਜਿਹੜੇ ਭੁੱਲੇ ਭਟਕੇ ਲੋਕ ਸਨ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਮਾਰਗ ਦਰਸ਼ਨ ਕਰਾਇਆ ਹੈ।
ਹਮਰੇ ਪਿਤਾ ਪਿਤਾ ਮੈਂ ਕੇਰੇ ਉਤੇ ਪੀਰ ਅਜ਼ਮਤੀ ਬਡੇਰੇ,
ਸਾਡੇ ਜਿਹੜੇ ਪਿਤਾ ਸਨ ਤੇ ਫਿਰ ਜਿਹੜੇ ਮੇਰੇ ਪਿਤਾਮੇ, ਮੇਰੇ ਪਿਤਾ ਦਾ ਵੀ ਜਿਹੜਾ ਅੱਗੋਂ ਪਿਤਾਮਾ ਸੀ, ਸਾਡੇ ਜਿੰਨੇ ਵੱਡੇ ਵਡੇਰੇ ਹੋਏ ਨੇ ਉਹ ਸਾਰੇ ਗੁਰੂ ਨਾਨਕ ਦੇ ਘਰ ਦੇ ਸੇਵਕ ਹੋਏ ਨੇ। ਉਹਨਾਂ ਸਾਰਿਆਂ ਨੇ ਗੁਰੂ ਨਾਨਕ ਦੇ ਘਰ ਦੀ ਅਜ਼ਮਤ ਨੂੰ ਮੰਨਿਆ ਕਿ ਗੁਰੂ ਨਾਨਕ ਸਾਹਿਬ ਦਾ ਘਰ ਅਜ਼ਮਤਾਂ ਕਰਾਮਾਤਾਂ ਵਿਚ ਕਾਮਲ ਹੈ।
ਇਸ ਘਰ ਕੀ ਰਾਖਤ ਵਡਿਆਈ,
ਉਹਨਾਂ ਸਾਰਿਆਂ ਨੇ ਇਸ ਘਰ ਦੀ ਬੜੀ ਵਡਿਆਈ ਰੱਖੀ, ਭਾਵੇਂ ਉਹ ਮੇਰਾ ਵਡੇਰਾ ਬਾਬਰ ਸੀ, ਭਾਵੇਂ ਹਮਾਇਉਂ ਸੀ, ਭਾਵੇਂ ਅਕਬਰ ਸੀ ਤੇ ਭਾਵੇਂ ਜਹਾਂਗੀਰ ਸੀ, ਉਹਨਾਂ ਸਾਰਿਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ, ਇਸ ਘਰ ਦੀ ਵਡਿਆਈ ਰੱਖੀ ਹੈ।
ਮਿਲ ਮੁਰੀਦ ਸਨ ਗਰੀਬ ਨਿਵਾਏ,
ਜਦੋਂ ਵੀ ਉਹ ਇਹਨਾਂ ਨੂੰ ਮਿਲਦੇ ਸਨ, ਚਾਹੇ ਗੁਰੂ ਨਾਨਕ ਪਾਤਸ਼ਾਹ ਨੂੰ ਤੇ ਚਾਹੇ ਉਹਨਾਂ ਤੋਂ ਬਾਅਦ ਜਿਹੜੇ ਉਹਨਾਂ ਦੀ ਗੱਦੀ ਤੇ ਬੈਠੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਜਾਂ ਸ੍ਰੀ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਜਾਂ ਹੁਣ ਇਸ ਵਕਤ ਗੁਰੂ ਹਰ ਰਾਏ ਸਾਹਿਬ ਨੇ, ਜਿਨ੍ਹਾਂ ਨੂੰ ਵੀ ਸਾਡੇ ਵੱਡੇ ਵਡੇਰੇ ਮਿਲਦੇ ਰਹੇ ਨੇ, ਮੁਰੀਦ ਬਣ ਕੇ ਆਪਣਾ ਸਿਰ ਝੁਕਾ ਕੇ ਮਿਲਦੇ ਰਹੇ ਨੇ, ਉਹਨਾਂ ਅੱਗੇ ਆਪਣਾ ਸੀਸ ਝੁਕਾ ਕੇ ਮਿਲਦੇ ਰਹੇ ਨੇ।
ਰੱਜੂ ਸ਼ਰਾ ਜਿਨੂੰ ਗੱਲ ਪਰੀ ਬੂਡ ਮੁਲਾ ਨੇ ਸੁਚਰਚਾ ਕਰੇ।
ਪਰ ਸਾਡੇ ਮੁਸਲਮਾਨ ਧਰਮ ਦੇ ਵਿਚ ਵੀ ਕੁਝ ਲੋਕ ਐਸੇ ਨੇ ਜਿਨ੍ਹਾਂ ਦੇ ਗਲ ਵਿਚ ਸ਼ਰ੍ਹਾਂ ਦੀ ਰੱਸੀ ਪਈ ਹੋਈ ਤੇ ਬੰਨੇ ਹੋਏ ਨੇ, ਸ਼ਰ੍ਹਾਂ ਦੀ ਰੱਸੀ ਦੇ ਨਾਲ ਬੰਨੇ ਹੋਏ ਨੇ, ਉਤੋਂ ਮੁਕਤ ਹੀ ਨਹੀਂ ਹੋ ਸਕਦੇ। ਉਹ ਜਿਹੜੇ ਮੂਰਖ ਮੁਲਾਣੇ ਤੇ ਕਾਜੀ ਸਨ, ਉਹਨਾਂ ਨੇ ਇਸ ਗੱਲ ਦੀ ਬੜੀ ਚਰਚਾ ਕੀਤੀ ਕਿ ਤੁਸੀਂ ਹਿੰਦੂਆਂ ਦੇ ਪੀਰ ਦੇ ਅੱਗੇ ਮੱਥਾ ਟੇਕਦੇ ਹੋ। ਉਹਨਾਂ ਮੂਰਖ ਮੁਲਾਣਿਆਂ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਉਹ ਤਾਂ ਰੱਬ ਦੀ ਜਾਤ ਨੇ, ਅੱਲਾ ਦੀ ਜਾਤ ਨੇ, ਤੇ ਅੱਲਾ ਦੀ ਜਾਤ ਦਾ ਕੋਈ ਕਿਸੇ ਪ੍ਰਕਾਰ ਦਾ ਮਜ਼ਹਬ ਨਹੀਂ ਹੈ। ਉਹ ਸਾਰੇ ਮਜ਼ਹਬਾਂ ਤੋਂ ਰਹਿਤ ਨੇ, ਪਰ ਜਿਹੜੇ ਸਾਡੇ ਮੂਰਖ ਮੁਲਾਣੇ ਕਾਜੀ ਸਨ, ਜਿਹੜੇ ਸ਼ਰ੍ਹਾਂ ਦੀ ਫਾਈ ਵਿਚ ਬੱਧੇ ਹੋਏ ਸਨ, ਉਹਨਾਂ ਮੂਰਖ ਮੁਲਾਣਿਆਂ ਨੇ ਬਹੁਤ ਪ੍ਰਕਾਰ ਦੀ ਚਰਚਾ ਕੀਤੀ।
ਬਣੇ ਅਸੂ ਇੱਕ ਗਿਆਨ ਬਹਿੰਦੇ,
ਉਹ ਜਿਹੜੇ ਗਿਆਨ ਤੋਂ ਵਿਹੂਣੇ ਮੁਲਾਣੇ ਕਾਜੀ ਸੀ, ਉਹ ਈਰਖਾਲੂ ਬਣ ਗਏ ਗੁਰੂ ਘਰ ਦੇ। ਉਹਨਾਂ ਨੇ ਗੁਰੂ ਘਰ ਦੇ ਨਾਲ ਆਪਣੇ ਮਨ ਚ ਈਰਖਾ ਪਾਲ ਲਈ ਔਰ ਈਰਖਾ ਤੇ ਦਵੈਸ਼ ਦੀ ਅੱਗ ਦੇ ਵਿਚ ਸੜਨ ਲੱਗੇ।
ਜੱਥਾ ਅੰਧਕਾਰ ਮਾਨਕ ਲੀਨੇ,
ਉਹਨਾਂ ਦੀ ਹਾਲਤ ਉਹ ਸੀ, ਉਹ ਮੁਲਾਣਿਆਂ ਕਾਜੀਆਂ ਦੀ, ਜਿਹੜੇ ਗੁਰੂ ਨਾਨਕ ਦੇ ਘਰ ਨਾਲ ਈਰਖਾ ਦਵੈਸ਼ ਰੱਖਣ ਵਾਲੇ ਸਨ, ਉਹ ਏਦਾਂ ਦੇ ਨੇ, ਕਹਿੰਦੇ ਜਿਵੇਂ ਕਿਸੇ ਅੰਨੇ ਦੇ ਹੱਥ ਵਿਚ ਮਾਣਕ ਲੱਗ ਗਿਆ ਹੋਵੇ ਤੇ ਉਹਨੂੰ ਉਹਦੀ ਸਾਰ ਦਾ ਪਤਾ ਨਹੀਂ ਹੁੰਦਾ। ਅੰਨੇ ਬਸ ਮਾਣਕ ਪਿਆ ਘਰ ਘਰ ਵੇਚਣ ਜਾਏ, ਅੰਨੇ ਦੇ ਹੱਥ ਵਿਚ ਮਾਣਕ ਲੱਗ ਜਾਏ, ਉਹਨੂੰ ਉਸ ਮਾਣਕ ਦੀ ਸਾਰ ਦਾ ਨਹੀਂ ਪਤਾ ਕਿ ਮਾਣਕ ਦਾ ਕੀ ਮੁੱਲ ਹੈ, ਇਸ ਮਾਣਕ ਦੀ ਕੀ ਕੀਮਤ ਹੈ। ਕਹਿੰਦੇ ਇਹੋ ਜਿਹੀ ਹਾਲਤ, ਐਸੀ ਦਸ਼ਾ ਉਹਨਾਂ ਕਾਜੀਆਂ ਮੁਲਾਣਿਆਂ ਦੀ ਹੈ।
ਭਏ ਪਰਮਾਤੀ ਚਲੇ ਅਗੇਰੇ,
ਤੋ ਇਸ ਪ੍ਰਕਾਰ ਦੇ ਨਾਲ ਇਹਨੇ ਗੁਰੂ ਘਰ ਦੀ ਵਡਿਆਈ ਕੀਤੀ। ਕਹਿੰਦੇ ਜਦੋਂ ਪ੍ਰਭਾਤ ਹੋਈ ਤੋ ਉਸੇ ਵਕਤ ਦਾਰਾ ਸ਼ਕੋਹ ਨੇ ਕੀਰਤਪੁਰ ਸਾਹਿਬ ਤੋਂ ਚਾਲੇ ਪਾ ਦਿੱਤੇ।
ਮਿਲ ਕਰ ਸੁਣ ਹੈ ਬਾਤ ਪਲੇਰੇ,
ਕਹਿੰਦੇ ਜਦੋਂ ਮਹਾਂਪੁਰਖਾਂ ਸਾਧੂਆਂ ਦੇ ਨਾਲ ਮਿਲਦੇ ਸਨ ਤੇ ਉਹਨਾਂ ਨਾਲ ਮਿਲ ਕੇ ਚੰਗੇ ਭਲੇ ਵਾਕ ਤੇ ਬਚਨ ਸੁਣਨ ਨੂੰ ਮਿਲਦੇ ਸਨ।
ਸੰਤਨ ਕੋ ਮਿਲ ਬੋ ਸੁਖ ਦਾਨੇ,
ਦਾਰਾ ਸ਼ਕੋਹ ਕਹਿੰਦਾ ਭਾਈ ਸਤ ਪੁਰਖਾਂ ਮਹਾਂਪੁਰਖਾਂ ਨਾਲ ਮਿਲੀਏ ਤੇ ਉਹਨਾਂ ਦਾ ਮੇਲ ਸੁਖਦਾਈ ਹੁੰਦਾ। ਸਾਧੂ ਜਨਾਂ ਨਾਲ, ਸੰਤ ਜਨਾਂ ਨਾਲ ਮਿਲੀਏ ਤੇ ਸੰਤ ਜਨਾਂ ਨਾਲ ਮਿਲ ਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਜਗ ਮੈਂ ਜਿਸ ਕੇ ਕੋ ਨਾ ਸਮਾਨੇ,
ਇਸ ਜਗਤ ਵਿਚ ਜਿਨ੍ਹਾਂ ਦੇ ਸਮਾਨ ਕੋਈ ਨਹੀਂ ਹੈ। ਐਸਾ ਹੈ ਇਹ ਗੁਰੂ ਘਰ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਐਸੇ ਨੇ ਕਿ ਜਿਨ੍ਹਾਂ ਦੇ ਸਮਾਨ ਇਸ ਸਾਰੇ ਜਗਤ ਵਿਚ, ਸਾਰੇ ਬ੍ਰਹਿਮੰਡ ਦੇ ਵਿਚ ਕੋਈ ਨਹੀਂ।
ਇਸ ਇਮ ਕੈ ਦਰਾਸ਼ ਤੋਂ ਸੁਜਾਨਾ
ਦਾਰਾ ਸ਼ਕੋਹ ਨੇ ਇੱਦਾਂ ਬੜੀ ਉਪਮਾ ਕੀਤੀ ਗੁਰੂ ਨਾਨਕ ਸਾਹਿਬ ਦੀ, ਗੁਰੂ ਘਰ ਦੀ ਬੜੀ ਵਡਿਆਈ ਕੀਤੀ। ਇਹਨੇ ਸੁਣੀ ਸੀ ਮਹਿਮਾ ਬੜੇ ਬੜੇ ਮਹਾਂਪੁਰਖਾਂ ਕੋਲੋਂ, ਸਾਈ ਮੀਆਂ ਮੀਰ ਕੋਲੋਂ ਵੀ। ਇਸ ਕਰਕੇ ਜਦੋਂ ਕੀਰਤਪੁਰ ਸਾਹਿਬ ਉਤਰਿਆ, ਇਹਨੇ ਬੜੀ ਉਪਮਾ ਕੀਤੀ। ਤੋ ਰਾਤ ਦਾ ਸਮਾਂ ਸੀ, ਰਾਤ ਇਹਨੇ ਕੀਰਤਪੁਰ ਸਾਹਿਬ ਗੁਰੂ ਸਾਹਿਬ ਜੀ ਦੀ ਉਸਤਤ ਕਰਦਿਆਂ ਹੀ ਬਤੀਤ ਕੀਤੀ ਹੈ।
ਖਾਨ ਪਾਨ ਕਰਕੇ ਸਭ ਬਾਂਤੇ,
ਤੋ ਸਰਬ ਪ੍ਰਕਾਰ ਨਾਲ ਖਾਨ ਪਾਨ ਕਰਕੇ ਗੁਰੂ ਕੇ ਲੰਗਰਾਂ ਵਿਚੋਂ ਰਸਤਾ ਬਸਤਾ ਪਹੁੰਚ ਗਈਆਂ ਦਾਰਾ ਸ਼ਕੋਹ ਵਾਸਤੇ।
ਭਈ ਬਤੀਤ ਜੱਥਾ ਸੁਖ ਰਾਤੇ,
ਬੜੇ ਸੁਖ ਦੇ ਨਾਲ ਦਾਰਾ ਸ਼ਕੋਹ ਨੇ ਰਾਤ ਬਤੀਤ ਕੀਤੀ ਹੈ।
ਰਾਤ ਉੱਠਿਓ ਕਰ ਸੋਚ ਸ਼ਨਾਨਾ,
ਤੇ ਸਵੇਰੇ ਸੁਬਾ ਛੇਤੀ ਉੱਠਣ ਦੀ ਆਦਤ ਸੀ ਦਾਰਾ ਸ਼ਕੋਹ ਦੀ, ਤੇ ਸਵੇਰੇ ਸਵਖ ਤੇ ਉੱਠ ਕੇ ਨੇ ਇਸ਼ਨਾਨ ਪਾਣੀ ਕੀਤਾ।
ਕਛ ਉਪਨਿਗਦ ਪਾਤ ਮੁਕਠਾਨਾ,
ਇਹ ਭਾਵੇਂ ਸੀਗਾ ਮੁਸਲਮਾਨ ਧਰਮ ਚ ਜੰਮਿਆ ਹੋਇਆ, ਪਰ ਇਹਦੇ ਉੱਤੇ ਹਿੰਦੂ ਮਹਾਂਪੁਰਖਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਦਾਰਾ ਸ਼ਕੋਹ ਤੇ। ਜਿਹੜੇ ਹਿੰਦੂ ਧਰਮ ਨਾਲ ਸੰਬੰਧਿਤ ਮਹਾਂਪੁਰਖ ਸੀ ਉਨ੍ਹਾਂ ਦਾ ਇਹਦੇ ਤੇ ਪ੍ਰਭਾਵ ਸੀ। ਕੁਝ ਵੇਦਾਂਤੀਆਂ ਦੀ ਇਹਨੇ ਸੰਗਤ ਕੀਤੀ ਹੋਈ ਸੀ ਜਿਨ੍ਹਾਂ ਨੇ ਵੇਦਾਂਤ ਪੜਿਆ ਹੋਇਆ ਸੀ, ਇਹਦੇ ਕੋਲ ਉਪਨਿਸ਼ਦਾਂ ਸੀ। ਹਾਲਾਂਕਿ ਦਾਰਾ ਸ਼ਕੋਹ ਨੂੰ ਸੰਸਕ੍ਰਿਤ ਤਾਂ ਨਹੀਂ ਸੀ ਆਉਂਦੀ, ਕਿਉਂਕਿ ਉਪਨਿਸ਼ਦਾਂ ਸੰਸਕ੍ਰਿਤ ਵਿਚ ਲਿਖੀਆਂ ਹੋਈਆਂ ਸਨ, ਪਰ ਇਹਨੇ ਉਨ੍ਹਾਂ ਉਪਨਿਸ਼ਦਾਂ ਦਾ ਫਾਰਸੀ ਵਿਚ ਅਨੁਵਾਦ ਕਰਵਾਇਆ ਹੋਇਆ ਸੀ ਵਿਦਵਾਨਾਂ ਕੋਲ। ਉਹ ਉਪਨਿਸ਼ਦਾਂ ਆਪਣੇ ਨਾਲ ਰੱਖਦਾ ਸੀ ਦਾਰਾ ਸ਼ਕੋਹ, ਤੇ ਜਦੋਂ ਸਵੇਰੇ ਉੱਠਦਾ ਇਸ਼ਨਾਨ ਪਾਣੀ ਕਰਦਾ ਤੇ ਇਸ਼ਨਾਨ ਕਰਕੇ ਫਿਰ ਉਹਨਾਂ ਉਪਨਿਸ਼ਦਾਂ ਦਾ ਪਾਠ ਕਰਿਆ ਕਰਦਾ ਸੀ ਦਾਰਾਸ਼ਕੋ ਤੇ ਕਹਿੰਦੇ ਅੱਜ ਵੀ ਇਹਨੇ ਉਹਨਾਂ ਉਪਨਿਸ਼ਦਾਂ ਦਾ ਪਾਠ ਕੀਤਾ ਹੈ
ਸਕਲ ਨੇਮ ਕਰਕੇ ਨਿਤ ਕੇਰੇ
ਜਿਹੜਾ ਇਹਦਾ ਰੋਜ਼ ਦਾ ਨੇਮ ਸੀ ਨਿਤ ਦਾ ਨੇਮ ਸੀ ਉਹ ਨੇਮ ਇਹਨੇ ਸਾਰਾ ਕੀਤਾ ਸਾਧਕ ਸੀ ਅੰਮ੍ਰਿਤ ਵੇਲੇ ਉੱਠ ਕੇ ਸਾਧਨਾ ਵੀ ਕਰਦਾ ਸੀ ਤੋ ਇਹਨੇ ਉੱਠ ਕੇ ਅੰਮ੍ਰਿਤ ਵੇਲੇ ਸਾਧਨਾ ਕੀਤੀ ਹੈ ਆਪਣੇ ਉਸ ਨੇਮ ਦੀ ਪਾਲਣਾ ਕੀਤੀ ਹੈ
ਅਲਪ ਆਹਾਰ ਪੀਓ ਜਲ ਫੇਰੇ
ਉਸ ਵੇਲੇ ਦਿਨ ਚੜਿਆ ਤੇ ਇਹਨੇ ਥੋੜਾ ਜਿਹਾ ਅਲਪ ਆਹਾਰ ਥੋੜਾ ਭੋਜਨ ਛਕਿਆ ਹੈ
ਕਰੇ ਕੁਛ ਸਭ ਦਬ ਤੋਂ ਉਤਰਿਓ
ਔਰ ਥੋੜਾ ਜਲ ਛਕ ਕੇ ਇਹਨੇ ਕੀਰਤਪੁਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਚਾਲੇ ਪਾਏ ਕਿਉਂਕਿ ਜਦੋਂ ਇਹਨੇ ਆਪਣਾ ਦੂਤ ਭੇਜਿਆ ਸੀ ਉਸੇ ਦਿਨ ਆਪ ਵੀ ਚੱਲ ਪਿਆ ਸੀ ਗੋਇੰਦਵਾਲ ਸਾਹਿਬ ਤੋ ਦਾਰਾ ਸ਼ਕੋ ਨੇ ਇਸ ਪ੍ਰਕਾਰ ਨਾਲ ਸ੍ਰੀ ਗੋਇੰਦਵਾਲ ਸਾਹਿਬ ਨੂੰ ਚਾਲੇ ਪਾਏ ਹਨ
ਪੰਥ ਪਿਆ ਨਾ ਕਰਿਓ
ਇਹਨੇ ਚਲਦਿਆਂ ਚਲਦਿਆਂ ਸਤਲੁਜ ਦਰਿਆ ਪਾਰ ਕੀਤਾ ਤੇ ਸਤਲੁਜ ਦਰਿਆ ਪਾਰ ਕਰਕੇ ਅੱਗੇ ਵੀ ਜਿਹੜਾ ਪੈਂਡਾ ਰਸਤਾ ਹੈ ਉਹ ਸਹਿਜੇ ਸਹਿਜੇ ਚਲਦਿਆਂ ਬਤੀਤ ਕੀਤਾ
ਪਾਰ ਬੇਪਾਸਾ ਉਤਰਿਓ ਤੇਰ ਪੰਜ ਹਜ਼ਾਰ ਲਸ਼ਕਰ ਪੀਰ
ਚਲਦਾ ਚਲਦਾ ਬਿਆਸ ਦਰਿਆ ਤੇ ਪਹੁੰਚਿਆ ਤੇ ਇਹਨੇ ਬਿਆਸ ਦਰਿਆ ਵੀ ਪਾਰ ਕੀਤਾ ਉਸੇ ਘਾਟ ਤੋਂ ਜਿਸ ਘਾਟ ਦੇ ਨੇੜੇ ਸ੍ਰੀ ਗੋਇੰਦਵਾਲ ਸਾਹਿਬ ਹੈ ਇਹਨੇ ਬਿਆਸ ਦਰਿਆ ਪਾਰ ਕੀਤਾ ਪੰਜ ਹਜ਼ਾਰ ਫੌਜਾਂ ਸੀ ਇਹਦੇ ਨਾਲ ਉਹ ਪੰਜ ਹਜ਼ਾਰ ਸਿਪਾਹੀ ਵੀ ਇਹਦੇ ਨਾਲ ਬਿਆਸ ਦਰਿਆ ਪਾਰ ਕਰਕੇ ਉਤਰੇ ਨੇ ਸਾਰਿਆਂ ਨੇ ਉਤਾਰਾ ਕੀਤਾ
ਸ੍ਰੀ ਅਰ ਰਾਏ ਉਤੇ ਜਿਸ ਛਾਏ ਸੁਧ ਨਿਜ ਬਿਲਬੇ ਪ੍ਰਥਮ ਪਠਾਏ
ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਉਸ ਵੇਲੇ ਜਿੱਥੇ ਸਨ ਉਥੇ ਨੇ ਆਪਣੇ ਮਿਲਣ ਦੀ ਖਬਰ ਸਤਿਗੁਰਾਂ ਦੇ ਕੋਲ ਭੇਜ ਦਿੱਤੀ ਹੈ ਆਪਣੇ ਆਉਣ ਦੀ ਖਬਰ ਕੇ ਮਹਾਰਾਜ ਮੈਂ ਉਸ ਟਿਕਾਣੇ ਤੇ ਪਹੁੰਚ ਚੁੱਕਾ ਜਿੱਥੇ ਤੁਹਾਡੇ ਦਰਸ਼ਨ ਹੋਣੇ ਨੇ ਤੋ ਇਹਨੇ ਆਪਣੇ ਆਉਣ ਦੀ ਖਬਰ ਸ੍ਰੀ ਗੁਰੂ ਹਰ ਰਾਏ ਸਾਹਿਬ ਨੂੰ ਭੇਜੀ ਹੈ
ਭਇਓ ਤਿਆਰ ਆਪ ਪੁਨ ਪਾਛੇ
ਪਹਿਲਾਂ ਆਪਣੀ ਖਬਰ ਭੇਜ ਦਿੱਤੀ ਆਉਣ ਦੀ ਮੁੜ ਕੇ ਦਾਰਾ ਸ਼ਕੋ ਨੇ ਆਪ ਤਿਆਰੀ ਕੀਤੀ ਤਿਆਰ ਹੋਇਆ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਿੱਥੇ ਮਹਾਰਾਜ ਜੀ ਉਤਰੇ ਹੋਏ ਸੀ ਗੋਇੰਦਵਾਲ ਸਾਹਿਬ ਸਤਿਗੁਰਾਂ ਦਾ ਡੇਰਾ ਸੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਦਾਰਾ ਸ਼ਕੋ ਤਿਆਰ ਹੋ ਕੇ
ਚੱਲਿਆ
ਬੜੇ ਬੜੇ ਸੋਹਣੇ ਕੀਮਤੀ ਜਵਾਹਰਾਤ ਬੜੇ ਬੜੇ ਵਧੀਆ ਹੀਰੇ ਮੋਤੀ ਜਿਹੜਾ ਇਹ ਖਜ਼ਾਨੇ ਚੋਂ ਦਿੱਲੀ ਦੇ ਖਜ਼ਾਨੇ ਚੋਂ ਲੈ ਕੇ ਆਇਆ ਸੀ ਦਾਰਾ ਸ਼ਕੋ ਉਹ ਕੀਮਤੀ ਕੀਮਤੀ ਖਜ਼ਾਨੇ ਦੇ ਵਿੱਚੋਂ ਜਿਹੜੇ ਇਹਦੇ ਮੋਤੀ ਸਨ ਜਵਾਹਰਾਤ ਸਨ ਸਤਿਗੁਰਾਂ ਨੂੰ ਭੇਟ ਕਰਨ ਵਾਸਤੇ ਨੇ ਆਪਣੇ ਨਾਲ ਲਏ ਨੇ
ਸਨੇ ਸਨੇ ਮਗ ਮੈਂ ਭਗਤਾਰ
ਸਹਿਜੇ ਸਹਿਜੇ ਤੁਰਦਾ ਆ ਰਿਹਾ ਬਹੁਤ ਸਾਰੀਆਂ ਸੋਹਣੀਆਂ ਭੇਟਾਵਾਂ ਆਪਣੇ ਨਾਲ ਲੈ ਕੇ ਤੁਰਿਆ ਆ ਰਿਹਾ
ਪਹੁੰਚਿਓ ਸਤਿਗੁਰ ਕੇ ਦਰਬਾਰ
ਔਰ ਚੱਲ ਕੇ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਬਾਰ ਦੇ ਵਿਚ ਪਹੁੰਚਿਆ ਹੈ
ਦੁਏਰ ਕੇ ਬੀ ਕੇਰ ਮਜਾਰ ਤਰ ਜਵਾਹਰ ਅਰ ਦੀਨਾਰ
ਇਹ ਦੋ ਰਕੇਬਾਂ ਯਾਨੀ ਕਿ ਰਕੇਬ ਕਹਿੰਦੇ ਨੇ ਥਾਲ ਨੂੰ ਦੋ ਥਾਲੀਆਂ ਦੇ ਵਿਚ ਇਕ ਦੇ ਵਿਚ ਇਹਨੇ ਜਵਾਹਰਾਤ ਰੱਖੇ ਨੇ ਇਕ ਰਕੇਬ ਦੇ ਵਿਚ ਇਹਨੇ ਬਹੁਤ ਸਾਰੀਆਂ ਦਿਨਾਰ ਜਿਹੜੀਆਂ ਸੋਨੇ ਦੀਆਂ ਅਸ਼ਰਫੀਆਂ ਹੁੰਦੀਆਂ ਨੇ ਉਹ ਅਸ਼ਰਫੀਆਂ ਇੱਕ ਥਾਲ ਵਿਚ ਰੱਖੀਆਂ ਨੇ ਤੇ ਦੋਵੇਂ ਥਾਲ ਬੜੇ ਸੋਹਣੇ ਦੁਸ਼ਾਲਿਆਂ ਨਾਲ ਢੱਕ ਕੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਭੇਟ ਕਰਨ ਵਾਸਤੇ ਨਾਲ ਲੈ ਕੇ ਆਇਆ
ਅਛਤ ਨਮਰ ਹੋਏ ਬੈਠੇ ਉਪਾਤ
ਸਤਿਗੁਰਾਂ ਦੇ ਚਰਨਾਂ ਚ ਕੁਝ ਕੁ ਵਿਨਿਮਰ ਹੋ ਕੇ ਨੇ ਨਮਸਕਾਰ ਕੀਤੀ ਔਰ ਨਮਸਕਾਰ ਕਰਕੇ ਮਹਾਰਾਜ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿਚ ਉਹ ਭੇਟਾਵਾਂ ਭੇਟ ਕਰਕੇ ਚਰਨਾਂ ਵਿਚ ਬੈਠ ਗਿਆ
ਪਹਿਰੇ ਭੁਖਨ ਰਿਓ ਪ੍ਰਕਾਸ਼
ਇਹਨੇ ਆਪ ਵੀ ਬੜੇ ਸੋਹਣੇ ਗਹਿਣੇ ਸਰੀਰ ਤੇ ਪਾਏ ਹੋਏ ਨੇ ਕਿਉਂਕਿ ਬਾਦਸ਼ਾਹ ਦਾ ਪੁੱਤਰ ਹੈ ਵਸਤਰ ਬੜੇ ਸੁੰਦਰ ਪਾਏ ਨੇ ਸਰੀਰ ਤੇ ਦਾਰਾ ਸ਼ਕੋ ਨੇ ਗਹਿਣੇ ਬੜੇ ਸੁੰਦਰ ਪਾਏ ਹੋਏ ਨੇ ਉਹ ਪਾਏ ਹੋਏ ਗਹਿਣਿਆਂ ਦਾ ਪ੍ਰਕਾਸ਼ ਹੋ ਰਿਹਾ
ਦੀਰਘ ਸ਼ਮਸ बदन पर श्याम।
और इधर गुरु हर राय साहब जी महाराज जी भी तैयार पर तैयार होके बैठे ने। बड़ा सुंदर स्वरूप है गुरु हर राय साहब जी महाराज जी का। सतगुरां दे चेहरे ते दीर्घ दाड़ा है, काले रंग का दाड़ा है।
सिर पर कुलै दिता अबरम।
और महाराज जी दे सीस ते दस्तार इधर दारा छको, एदा भी दाड़ा जेड़ा सीगा वो काले रंग का है। और सिर दे उत्ते ने टोपी पाई हुई है।
अपन स्वरूप समझ बेत, भूले उदार चितो सुचेत।
तो सतगुरां नूं नमस्कार करके जदों ए बैठा ते बैठदिआं सार अपना स्वरूप जानन वास्ते कि मेरा स्वरूप की है, असल विच मेरा स्वरूप की है। हालांकि सुनिआ तां बड़िआं कोलों सी इहने कि तेरा स्वरूप असल विच तू आत्मा स्वरूप है, परमात्मा स्वरूप है, पर ओ गल अंदर जानी नहीं सी गई इहदे कोलों। सुनिआ तां बड़िआं कोलों सी पर उस अवस्था तक पहुंचिआ नहीं सी। अज गुरु साहब की शरण विच आया है ते सतगुरां दे चरणां विच बैठदिआं अपना स्वरूप जानन वास्ते, अपना स्वरूप समझण वास्ते दारा छको बड़ा सुचेत होके सावधान होके बोलिया।
बहु संतन सो गोष्ट मेरे,
कहिंदा महाराज बड़े महापुरखां नाल, बड़े संतां नाल, साधुआं नाल मैं गोष्ट कीती है।
लखन ब्रह्म कोई च वडेरे,
मेरे अंदर ब्रह्म नूं जानन दी इच्छा है। मैं जानना चाहुंदा हां ब्रह्म की है, ब्रह्म दा स्वरूप की है। महाराज ए जानन दी मेरे मन च इच्छा है।
सभिआं नूं को भले बतायो,
जिन्ने महापुरखां साधुआं कोलों मैं पुछिआ है सारिआं ने मैनूं बड़े बड़े चंगे तरीके नाल दस्सिआ।
पाप पुन जिस छोन ना पायो,
उन्हां सारिआं ने मैनूं दस्सिआ कि ब्रह्म की है। उन्हां साधुआं ने मैनूं दस्सिआ कि जिहड़ा ब्रह्म है ना, ब्रह्म नूं ना तां पाप स्पर्श कर सकदा ते ना ही पुन। जिहड़ा ब्रह्म दा स्वरूप है उह पाप ते पुन दोहां तों न्यारा है। उहदे ते ना पाप दा असर हुंदा है ते ना ही किसी पुन दा असर हुंदा है।
सब के बीच लेप समन ते,
उह सारिआं दे विच है। इह दारा छको कह रिहा महाराज जी मैं इदां सुणिआ, मैनूं साधुआं ने इदां दस्सिआ कि ब्रह्म पाप पुन तो रहत है और वो सारिआं विच व्यापक भी है ते सारिआं विच व्यापक होण दे नाल फिर वो सारिआं विच अलेप भी है। वो किसे विच लिपाएमान नहीं हुंदा। सब कै मध सबहू ते न्यारा, सारिआं दे विच भी है ते फिर सारिआं तो न्यारा ते वखरा भी है।
पदम पत्र जिस रहते जलन ते,
वो इस तरह न्यारा है जिवें कमल दे फुल दा पत्ता पानी विच रहिंदा होया भी पानी तो निरालम रहिंदा। पानी विच भी है पर पानी तो फिर भी निराला रहिंदा है।
सब सूखम ते सूखम जोए,
और जिहड़ा सारियां सूक्ष्म चीजां तो भी सूक्ष्म है। हालांकि बड़ा कुछ सूक्ष्म है जिहड़ा नजर नहीं आउंदा, जिहनूं साडियां अखां वेख नहीं सकदियां, पर वो परमात्मा उन्हां सूक्ष्म चीजां तो भी सूक्ष्म है। सूखम ते सूखम कर चीनो, जेड़ा सूक्ष्म तो भी सूक्ष्म है, इतना सूक्ष्म है कि उस नूं इन्हां नेत्रां नाल नहीं वेख्या जा सकता।
दुर्यो अगोचर लख्यो न कोई,
एहो जा दुर्या होया, दुर्यो दा मतलब लुकिया होया कि साडियां जेड़ियां इंद्रियां ने उत्थे तक पहुंच नहीं सकदियां। अगोचर, अगोचर दा मतलब है इंद्रियां तो अतीत। जेड़ा इंद्रियां जेड़ियां ने साडियां उहदे तक पहुंच नहीं सकदियां, इस तरह दुरिया होया लुकिया होया है।
जो महान ते अतमैया ने,
फिर सूखम तो सूखम है ते फिर वड्डे तो वड्डा भी है। इतना वड्डा है कि उहदा स्वरूप वड्डा, शब्द भी उहदे वास्ते वरतना छोटा है। इतना महान तो महान, महियान तो महियान है।
विदतों ते अल विदत बकांदे,
जे लुकिया होया ते उहदे वांगर कोई लुक नहीं सकदा। ਤੇ ਜਦੋਂ ਵਿਦਤ ਹੁੰਦਾ ਪ੍ਰਗਟ ਹੁੰਦਾ ਤੇ ਉਹਦੇ ਵਾਂਗਰ ਕੋਈ ਚੀਜ਼ ਪ੍ਰਗਟ ਨਹੀਂ ਹੋ ਸਕਦੀ, ਉਹਦੇ ਵਾਂਗਰ ਕੋਈ ਲੁਕ ਵੀ ਨਹੀਂ ਸਕਦਾ ਤੇ ਉਸ ਪਰਮਾਤਮਾ ਵਾਂਗਰ ਕੋਈ ਪ੍ਰਗਟ ਵੀ ਨਹੀਂ ਹੋ ਸਕਦਾ। ਜਦੋਂ ਪ੍ਰਗਟ ਹੁੰਦਾ ਤੇ ਫਿਰ ਉਹ ਪ੍ਰਗਟਾਂ ਵਿਚ ਸਭ ਦੇ ਵਿਚ ਸਾਹਮਣੇ ਪ੍ਰਗਟ ਨਜ਼ਰ ਆਉਂਦਾ ਹੈ।
ਪੂਰਨ ਪਲਕ ਤੋਂ ਜਿਸ ਬਿਨ ਨਾਏ,
ਇਥੋਂ ਤੱਕ ਕਿ ਸਾਡੀ ਜਿਹੜੀ ਅੱਖ ਫਰਕਦੀ ਹੈ ਨਾ, ਇਹ ਅੱਖ ਦਾ ਫਰਕਣਾ ਵੀ ਉਸ ਪਰਮਾਤਮਾ ਦੀ ਸੱਤਾ ਤੋਂ ਬਿਨਾਂ ਨਹੀਂ ਹੋ ਸਕਦਾ। ਇਹ ਅੱਖ ਵੀ ਉਸ ਪਰਮਾਤਮਾ ਤੋਂ ਬਿਨਾਂ ਫਰਕ ਨਹੀਂ ਸਕਦੀ।
ਜਿਨ ਸਚੇਤਨਤਾ ਸਭ ਮਾਏ,
ਕਿਉਂਕਿ ਸਾਰਿਆਂ ਵਿਚ ਜਿਹੜੀ ਚੇਤਨਤਾ ਹੈ ਉਸੇ ਪਾਰ ਬ੍ਰਹਮ ਪਰਮੇਸ਼ਰ ਦੀ ਚੇਤਨਤਾ ਦਿੱਤੀ ਹੋਈ, ਹਰ ਇੱਕ ਚੀਜ਼ ਵਿਚ ਹਰ ਇੱਕ ਸ਼ੈ ਵਿਚ ਉਸੇ ਦੀ ਚੇਤਨਤਾ ਹੈ। ਉਸੇ ਚੇਤਨ ਨੂੰ ਸਤਿਗੁਰੂ ਜੀ ਨੇ ਕਿਹਾ ਇੱਕ ਓਅੰਕਾਰ। ਓਅੰਕਾਰ ਦਾ ਮਤਲਬ ਵੀ ਹੈ ਜੋ ਵਿਆਪਕ ਹੈ, ਹਰ ਜਗ੍ਹਾ ਵਿਚ ਔਰ ਸਾਰਿਆਂ ਨੂੰ ਚੇਤਨਤਾ ਦੇਣ ਵਾਲਾ ਹੈ। ਜਿਹਦੀ ਚੇਤਨਤਾ ਸਾਰਿਆਂ ਵਿਚ ਵਰਤ ਰਹੀ ਹੈ, ਜੋ ਸਭ ਨੂੰ ਚੇਤਨਤਾ ਦੇਣ ਵਾਲਾ ਹੈ।
ਇਤਿਹਾਸਕ ਜਿਸ ਵੇਦ ਬਖਾਨੇ,
ਇਤਿਹਾਸਕ ਸਵਰੂਪ ਵੇਦਾਂ ਵਿਚ ਉਸ ਪਰਮਾਤਮਾ ਦਾ ਦੱਸਿਆ ਗਿਆ। ਹੇ ਗੁਰੂ ਹਰਿਰਾਏ ਸਾਹਿਬ ਜੀ, ਇਹੋ ਜਿਹਾ ਜਿਹੜਾ ਸਵਰੂਪ ਹੈ ਉਸ ਬ੍ਰਹਮ ਦਾ, ਉਹ ਵੇਦਾਂ ਵਿਚ ਸ਼ਾਸਤਰਾਂ ਵਿਚ ਮਹਾਂਪੁਰਖਾਂ ਨੇ ਆਪਣੀ ਜ਼ੁਬਾਨ ਤੋਂ ਇਸ ਤਰ੍ਹਾਂ ਦਾ ਸਵਰੂਪ ਉਸ ਪਰਮਾਤਮਾ ਦਾ ਦੱਸਿਆ ਹੋਇਆ।
ਇੱਕ ਰਸ ਸਦਾ ਸੁਗਨ ਸਮਾਨੇ,
ਉਹ ਪਰਮਾਤਮਾ ਇੱਕ ਰਸ ਸਾਰਿਆਂ ਵਿਚ ਵਿਆਪਕ ਹੈ, ਏਦਾਂ ਵਿਆਪਕ ਹੈ ਜਿਵੇਂ ਆਕਾਸ਼ ਹਰ ਜਗ੍ਹਾ ਤੇ ਵਿਆਪਕ ਹੈ। ਇਹ ਆਕਾਸ਼ ਹੈ ਨਾ ਖੁੱਲਾ, ਜਿੱਥੇ ਵੀ ਚਲੇ ਜਾਓ ਹਰ ਜਗ੍ਹਾ ਤੇ ਵਿਆਪਕ ਹੈ। ਆਕਾਸ਼ ਹਰ ਜਗ੍ਹਾ ਤੇ ਹਰ ਥਾਂ ਤੇ ਵਿਆਪਕ ਹੈ, ਐਸੀ ਕੋਈ ਜਗ੍ਹਾ ਨਹੀਂ ਜਿੱਥੇ ਆਕਾਸ਼ ਵਿਆਪਕ ਨਹੀਂ। ਇਸੇ ਤਰ੍ਹਾਂ ਪਰਮਾਤਮਾ ਵੀ ਹਰ ਜਗ੍ਹਾ ਤੇ ਆਕਾਸ਼ ਵਾਂਗਰ ਨਿਰਲੇਪ ਔਰ ਆਕਾਸ਼ ਵਾਂਗਰ ਹੀ ਵਿਆਪਕ ਹੈ।
ਸਵਗਤ ਸਜਾਤ ਵਿਜਾਤੀ ਭੇਦ ਨਾ,
ਉਸ ਪਰਮਾਤਮਾ ਵਿਚ ਤਿੰਨ ਭੇਦ ਨਹੀਂ ਹਨ, ਸਜਾਤੀ ਵਿਜਾਤੀ ਔਰ ਸਵਗਤ ਭੇਦ। ਇਹ ਖਾਲਸਾ ਜੀ ਤਿੰਨ ਪ੍ਰਕਾਰ ਦੇ ਭੇਦ ਹੁੰਦੇ ਨੇ ਜਿਹੜੇ ਪਰਮਾਤਮਾ ਦੀ ਇੱਕ ਹੋਣ ਦੀ ਗਵਾਹੀ ਭਰਦੇ ਨੇ। ਦੁਨੀਆਂ ਵਿਚ ਹਰ ਇੱਕ ਮਨੁੱਖ ਦਾ ਸਜਾਤੀ ਹੈ, ਇੱਕ ਬ੍ਰਾਹਮਣ ਹੈ ਤੇ ਇੱਕ ਬ੍ਰਾਹਮਣ ਦਾ ਦੂਸਰਾ ਬ੍ਰਾਹਮਣ ਕੋਈ ਦੂਸਰੇ ਘਰ ਦੇ ਵਿਚ ਜੰਮਿਆ ਬ੍ਰਾਹਮਣ ਹੈ, ਉਹ ਸਜਾਤੀ ਭੇਦ ਹੈ। ਇੱਕ ਬ੍ਰਾਹਮਣ ਹੈ ਜਾਂ ਇੱਕ ਖੱਤਰੀ ਹੈ ਤੇ ਦੂਜਾ ਖੱਤਰੀ ਵੀ ਹੈ, ਇੱਕ ਵੈਸ਼ ਹੈ ਤਾਂ ਦੂਜਾ ਵੈਸ਼ ਵੀ ਹੈ, ਇੱਕ ਸ਼ੂਦਰ ਹੈ ਤਾਂ ਦੂਸਰਾ ਸ਼ੂਦਰ ਵੀ ਹੈ। ਜਾਂ ਮੋਟੀ ਜੀ ਪਰਿਭਾਸ਼ਾ ਸਮਝ ਲਈਏ ਕਿ ਜੇ ਇੱਕ ਅੰਬ ਦਾ ਦਰਖਤ ਹੈ ਤਾਂ ਉਸੇ ਅੰਬ ਦੇ ਦਰਖਤ ਵਰਗਾ ਇੱਕ ਦੂਸਰਾ ਅੰਬ ਦਾ ਦਰਖਤ ਵੀ ਹੈ, ਉਹ ਸਜਾਤੀ ਭੇਦ ਹੈ। ਇੱਕ ਬ੍ਰਾਹਮਣ ਦਾ ਦੂਸਰਾ ਬ੍ਰਾਹਮਣ ਸਜਾਤੀ ਹੈ, ਪਰ ਇੱਕ ਬ੍ਰਾਹਮਣ ਦਾ ਦੂਸਰਾ ਵਿਜਾਤੀ ਕਿਹੜਾ? ਜਿਹੜਾ ਇੱਕ ਖੱਤਰੀ ਹੈ ਉਹ ਬ੍ਰਾਹਮਣ ਵਾਸਤੇ ਵਿਜਾਤੀ ਭੇਦ ਹੈ, ਦੋਹਾਂ ਵਿਚ ਵਿਜਾਤੀ ਭੇਦ ਮੰਨਿਆ ਜਾਏਗਾ। ਇੱਕ ਅੰਬ ਦੇ ਦਰਖਤ ਦੇ ਸਾਹਮਣੇ ਇੱਕ ਪਿੱਪਲ ਦਾ ਦਰਖਤ ਹੈ, ਬੋੜ ਦਾ ਦਰਖਤ ਹੈ, ਉਹ ਅੰਬ ਦਾ ਵਿਜਾਤੀ ਭੇਦ ਹੈ। ਔਰ ਇੱਕ ਸਵਗਤ ਭੇਦ ਹੁੰਦਾ ਜਿਹੜਾ ਸਰੀਰ ਦੇ ਅੰਦਰ ਹੀ ਹੈ ਕਿ ਅੱਖਾਂ ਨੇ, ਅੱਖਾਂ ਨੂੰ ਆਪਾਂ ਸਰੀਰ ਨਹੀਂ ਕਹਿੰਦੇ, ਅੱਖਾਂ ਨੂੰ ਅੱਖਾਂ ਹੀ ਕਹਾਂਗੇ, ਹੱਥ ਨੇ, ਉਂਗਲਾਂ ਨੇ, ਨਾਖੂਨ ਨੇ, ਚਮੜੀ ਹੈ, ਨਾਸਕਾ ਹੈ, ਜ਼ੁਬਾਨ ਹੈ, ਹੱਥ ਪੈਰ ਨੇ, ਇਹ ਸਾਡੇ ਸਰੀਰ ਦੇ ਵਿਚ ਜਿਹੜਾ ਭੇਦ ਹੈ ਇਹਨੂੰ ਸਵਗਤ ਭੇਦ ਕਹਿੰਦੇ ਨੇ। ਇਹ ਤਿੰਨ ਪ੍ਰਕਾਰ ਦੇ ਭੇਦ ਨੇ, ਪਰ ਪਰਮਾਤਮਾ ਵਿਚ ਇਹ ਤਿੰਨੇ ਹੀ ਲਾਗੂ ਨਹੀਂ ਹੁੰਦੇ, ਕਿਉਂਕਿ ਪਰਮਾਤਮਾ ਵਰਗਾ ਕੋਈ ਦੂਜਾ ਪਰਮਾਤਮਾ ਨਹੀਂ ਹੈ, ਇਸ ਕਰਕੇ ਸਜਾਤੀ ਭੇਦ ਨਹੀਂ ਹੈ। ਪਰਮਾਤਮਾ ਦੇ ਓਪੋਜ਼ਿਟ ਕੋਈ ਦੂਸਰੀ ਸ਼ਕਤੀ ਨਹੀਂ ਹੈ, ਇਸ ਕਰਕੇ ਉਹਦੇ ਵਿਚ ਵਿਜਾਤੀ ਭੇਦ ਵੀ ਨਹੀਂ ਹੈ। ਪਰਮਾਤਮਾ ਨਿਰਾਕਾਰ ਹੈ, ਇਸ ਕਰਕੇ ਉਹਦੇ ਵਿਚ ਸਵਗਤ ਭੇਦ ਵੀ ਨਹੀਂ ਹੈ। ਇਸ ਕਰਕੇ ਉਹ ਤਿੰਨਾਂ ਭੇਦਾਂ ਤੋਂ ਰਹਿਤ ਹੈ। ਦਾਰਾ ਸ਼ਿਕੋ ਕਹਿ ਰਿਹਾ ਮਹਾਰਾਜ, ਪਰਮਾਤਮਾ ਬਾਰੇ ਵੇਦਾਂ ਵਿਚ ਦੱਸਿਆ ਗਿਆ ਕਿ ਉਹ ਸਜਾਤੀ ਵਿਜਾਤੀ ਔਰ ਸਵਗਤ ਭੇਦ ਤੋਂ ਰਹਿਤ ਹੈ, ਉਹਦੇ ਵਿਚ ਇਹ ਤਿੰਨੇ ਭੇਦ ਨਹੀਂ।
ਦੇਸ਼ ਕਾਲ ਵਸਤੂ ਜੋ ਪਰਛੇਦ ਨਾ,
ਜਿਹੜਾ ਦੇਸ਼ ਕਾਲ ਤੇ ਵਸਤੂ ਤੋਂ ਵੀ ਰਹਿਤ ਹੈ। ਆਪਾਂ ਸਾਰੇ ਦੇਸ਼ ਕਾਲ ਵਸਤੂ ਦੇ ਅਧੀਨ ਆ। ਸਾਡਾ ਦੇਸ਼ ਵੀ ਹੁਣ ਜਿੱਥੇ ਬੈਠੇ ਹਾਂ ਸਾਡੀ ਜਗ੍ਹਾ, ਇਹ ਸਾਡਾ ਦੇਸ਼ ਹੈ। ਇੰਨੀ ਕੁ ਜਗ੍ਹਾ ਜਿੱਥੇ ਅਸੀਂ ਚੌਂਕੜਾ ਮਾਰ ਕੇ ਬੈਠੇ ਹਾਂ, ਇਹ ਸਾਡਾ ਦੇਸ਼ ਹੈ, ਇੰਨੀ ਜਗ੍ਹਾ ਤੇ ਅਸੀਂ ਬੈਠੇ ਹਾਂ, ਇਸ ਤੋਂ ਬਾਹਰ ਜਿਹੜੀਆਂ ਥਾਵਾਂ ਨੇ ਸਾਨੂੰ ਨੀ ਪਤਾ ਉੱਥੇ ਕੌਣ ਹੈ, ਕਿੱਥੇ ਕੌਣ ਬੈਠਾ ਹੈ, ਕਿੱਥੇ ਕੌਣ ਹੈ, ਉੱਥੇ ਅਸੀਂ ਨੀ, ਸਿਰਫ ਅਸੀਂ ਇੱਥੇ ਹੀ ਹਾਂ। ਸਾਡਾ ਕਾਲ ਵੀ ਹੈ, ਮੌਤ ਵੀ ਆਉਣੀ ਇੱਕ ਦਿਨ, ਤੇ ਸਾਡੀ ਵਸਤੂ ਵੀ ਹੈ, ਕਾਰਨ ਵੀ ਬਣਨਾ ਕਿ ਕੀ ਕਾਰਨ ਹੈ। ਪਰ ਪਰਮਾਤਮਾ ਦਾ ਇੱਕ ਦੇਸ਼ ਨਹੀਂ ਹੈ, ਜਿਤਨੇ ਦੇਸ਼ ਨੇ ਉਹ ਪਰਮਾਤਮਾ ਦੇ ਨੇ, ਇੱਕ ਥਾਂ ਤੇ ਨਹੀਂ, ਉਹ ਸਾਰੀਆਂ ਥਾਵਾਂ ਤੇ ਵਿਆਪਕ ਹੈ। ਇਸ ਕਰਕੇ ਉਹ ਦੇਸ਼ ਕਾਲ, ਕਿਉਂਕਿ ਉਹ ਕਾਲ ਦੇ ਵਿੱਚ ਨਹੀਂ ਆਉਂਦਾ, ਅਕਾਲ ਹੈ, ਉਹਦੀ ਕਦੇ ਮੌਤ ਨਹੀਂ ਹੋ ਸਕਦੀ, ਅਕਾਲ ਹੈ, ਤੇ ਫਿਰ ਉਹਦੀ ਕੋਈ ਵਸਤੂ ਕਾਰਨ ਨਹੀਂ ਹੈ ਜਿਹਦੇ ਤੋਂ ਪੈਦਾ ਹੋਇਆ, ਉਹ ਦੇਸ਼ ਕਾਲ ਤੇ ਵਸਤੂ ਤੋਂ ਰਹਿਤ ਹੈ।
ਚਾਰੋਂ ਵੇਦ ਕਰੇ ਜੋ ਬਤਾ ਮਨ,
ਚਾਰੇ ਵੇਦ ਜੋ ਕੁਝ ਦੱਸਦੇ ਹਨ,
ਜੋ ਉੱਤਮ ਉਪਨਿਸ਼ਦ ਪਾਵਨ,
ਜਿਹੜੀਆਂ ਬਹੁਤ ਹੀ ਉੱਤਮ ਉਪਨਿਸ਼ਦਾਂ ਹਨ, ਉਹਨਾਂ ਉਪਨਿਸ਼ਦਾਂ ਵਿਚ ਜੋ ਪਾਰ ਬ੍ਰਹਮ ਪਰਮੇਸ਼ਰ ਬਾਰੇ, ਬ੍ਰਹਮ ਬਾਰੇ ਲਿਖਿਆ ਗਿਆ,
ਵਿਚ ਫਾਰਸੀ ਸਭ ਲਿਖਵਾਏ,
ਮਹਾਰਾਜ ਜੀ ਮੈਂ ਉਹ ਫਾਰਸੀ ਵਿਚ ਲਿਖਵਾਈਆਂ ਹੋਈ, ਜਿਹੜੀਆਂ ਉਪਨਿਸ਼ਦਾਂ ਨੇ ਜਾਂ ਵੇਦਾਂ ਵਿਚ ਜੋ ਕੁਝ ਕਿਹਾ ਗਿਆ, ਮਹਾਰਾਜ ਮੈਂ ਉਹ ਸਾਰਾ ਕੁਝ ਫਾਰਸੀ ਵਿਚ ਲਿਖਾਇਆ ਹੋਇਆ, ਤੇ ਮੈਂ ਰੋਜ਼ ਉਹਦਾ ਪਾਠ ਕਰਦਾ ਜੋ ਫਾਰਸੀ ਵਿਚ ਲਿਖਿਆ ਹੋਇਆ।
ਆਦਿ ਅੰਤ ਲੋ ਨੀਕ ਬਣਾਏ,
ਮੁੱਢ ਤੋਂ ਲੈ ਕੇ ਅੰਤ ਤੱਕ ਜਿੰਨੀਆਂ ਉਪਨਿਸ਼ਦਾਂ ਨੇ ਮਹਾਰਾਜ, ਉਹ ਸਾਰੀਆਂ ਉਪਨਿਸ਼ਦਾਂ ਦਾ ਮੈਂ ਪਾਠ ਫਾਰਸੀ ਵਿਚ ਲਿਖਵਾਇਆ ਹੋਇਆ।
ਸਕਲ ਪਤੀ ਮੈਂ ਸਕਲ ਵਿਚਾਰੇ, ਸਾਰ ਅਸਾਰ ਜਨਾਵਤ ਸਾਰੇ,
ਮਹਾਰਾਜ ਉਹ ਸਾਰੀਆਂ ਉਪਨਿਸ਼ਦਾਂ ਮੈਂ ਪੜ੍ਹੀਆਂ ਨੇ, ਤੇ ਫਿਰ ਉਹਨਾਂ ਸਾਰੀਆਂ ਉਪਨਿਸ਼ਦਾਂ ਦੀ ਮੈਂ ਵਿਚਾਰ ਵੀ ਕੀਤੀ ਹੈ, ਮੈਂ ਸੱਚ ਕੀ ਹੈ ਤੇ ਝੂਠ ਕੀ ਹੈ ਇਹਦਾ ਨਿਰਣਾ ਵੀ ਕਰ ਲਿਆ, ਇਹ ਸੱਚ ਕੀ ਹੈ ਤੇ ਝੂਠ ਕੀ ਹੈ, ਸਾਰ ਅਸਾਰ ਨੂੰ ਜਣਾਉਂਦੀਆਂ ਨੇ ਉਪਨਿਸ਼ਦਾਂ, ਉਹ ਸਾਰੀਆਂ ਉਪਨਿਸ਼ਦਾਂ ਪੜ੍ਹ ਕੇ ਮੈਂ ਵਿਚਾਰੀਆਂ ਹਨ।
ਬੀਤੇ ਬੋਤਮ ਸੰਨਿਆਸੀ,
ਬੜੇ ਬੜੇ ਜਿਹੜੇ ਉੱਤਮ ਸੰਨਿਆਸੀ ਸਨ, ਉਹਨਾਂ ਸੰਨਿਆਸੀਆਂ ਨੂੰ, ਉਹਨਾਂ ਸਾਧੂਆਂ ਨੂੰ ਮੈਂ ਮਿਲਿਆ।
ਕਿਰਪਾ ਥਾਨ ਪਾਖਿਓ ਮੁਝ ਪਾਸੇ,
ਉਹਨਾਂ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਬੜੇ ਬੜੇ ਗਿਆਨ ਦੀਆਂ ਗੱਲਾਂ ਦੱਸੀਆਂ ਨੇ, ਅਧਿਆਤਮਿਕ ਜਗਤ ਦੇ ਬੜੇ ਬੜੇ ਗੁੱਝੇ ਭੇਦ, ਗੁੱਝੇ ਰਹੱਸ ਉਹਨਾਂ ਨੇ ਪ੍ਰਗਟ ਕਰਕੇ ਮੈਨੂੰ ਦੱਸੇ ਨੇ।
ਮੁਰਸ਼ਦ ਮੀਆਂ ਮੀਰ ਮਾਨਾ,
ਮਹਾਰਾਜ ਮੇਰੇ ਜਿਹੜੇ ਮੁਰਸ਼ਦ ਨੇ ਉਹਨਾਂ ਦਾ ਨਾਂ ਹੈ ਸਾਈ ਮੀਆਂ ਮੀਰ, ਸਾਈ ਮੀਆਂ ਮੀਰ ਜੀ ਨੇ ਵੀ ਮੈਨੂੰ ਬੜਾ ਗਿਆਨ ਦਿੱਤਾ,
ਜਿਸ ਕੀ ਮੇਰ ਅਤਿਓ ਅਗਿਆਨਾ,
ਉਹਨਾਂ ਦੀ ਮੇਰ ਨਾਲ ਮੇਰੇ ਅੰਦਰ ਦਾ ਜਿਹੜਾ ਅਗਿਆਨ ਸੀ ਉਹ ਅਗਿਆਨ ਦੂਰ ਹੋਇਆ, ਨਿਵਿਰਤ ਹੋਇਆ ਹੈ।
ਤਿਨਕੇ ਸੰਗ ਪਇਓ ਮੁਝ ਨੀਕਾ, ਜਨਮ ਮਰਨ ਕਾਟਿਓ ਦੁੱਖ ਜੀ ਕਾ,
ਮਹਾਰਾਜ ਮੇਰਾ ਸਾਈ ਮੀਆਂ ਮੀਰ ਜੀ ਨਾਲ ਮੇਲ ਹੋਇਆ, ਉਹਨਾਂ ਦੀ ਮੈਨੂੰ ਸੰਗਤ ਮਿਲੀ ਹੈ, ਜਿਨ੍ਹਾਂ ਦੀ ਸੰਗਤ ਕਰਕੇ ਮੇਰਾ ਜਨਮ ਤੇ ਮਰਨ ਕੱਟਿਆ ਗਿਆ, ਮੈਨੂੰ ਇੰਨਾ ਨਿਸ਼ਚੈ ਕਿ ਹੁਣ ਮੈਂ ਜਨਮ ਮਰਨ ਵਿਚ ਨਹੀਂ ਪਾਵਾਂਗਾ। ਹਾਲਾਂਕਿ ਮੁਸਲਮਾਨ ਤਾਂ ਜਨਮ ਮਰਨ ਮੰਨਦੇ ਹੀ ਨਹੀਂ, ਪਰ ਦਾਰਾਸ਼ ਕੋ ਅੰਦਰ ਉਹ ਜੀ ਬਿਰਤੀ ਨਹੀਂ ਸੀ, ਸੁਤੰਤਰ ਸੀ, ਕਿਉਂਕਿ ਇਹ ਸਾਧੂਆਂ ਦੀ ਸੰਗਤ ਚ ਰਿਹਾ, ਇਹਨੂੰ ਪਤਾ ਸੀ ਕਿ ਜਨਮ ਮਰਨ ਹੁੰਦਾ। ਹਾਲਾਂਕਿ ਮੁਸਲਮਾਨ ਵੀਰ ਤੇ ਈਸਾਈ ਲੋਕ ਜਨਮ ਮਰਨ ਨਹੀਂ ਮੰਨਦੇ। ਕਹਿੰਦਾ ਮਹਾਰਾਜ ਸਾਈ ਮੀਆਂ ਮੀਰ ਜੀ ਦੀ ਸੰਗਤ ਕਰਨ ਦੇ ਪ੍ਰਭਾਵ ਕਰਕੇ ਮੈਨੂੰ ਇਹ ਨਿਸ਼ਚਾ ਹੋ ਚੁੱਕਾ ਹੈ ਕਿ ਹੁਣ ਮੇਰਾ ਜਨਮ ਤੇ ਮਰਨ ਨਹੀਂ ਹੋਵੇਗਾ।
ਤਿੰਨ ਟਿਗ ਮੈਂ ਅਭਿਆਸ ਕਮਾਵਾ,
ਉਹਨਾਂ ਦੇ ਕੋਲ ਰਹਿ ਕੇ ਮੈਂ ਬੜੀ ਕਮਾਈ ਕੀਤੀ, ਬਹੁਤ ਸਾਧਨਾ ਕੀਤੀ, ਅਭਿਆਸ ਕੀਤਾ,
ਅੰਤਰ ਬ੍ਰਿਤੀ ਮੋਏ ਮਨ ਲਾਵਾ,
ਉਹਨਾਂ ਨੇ ਦਇਆ ਕਰਕੇ ਮੇਰੀ ਬਿਰਤੀ ਨੂੰ ਅੰਤਰਮੁਖੀ ਕੀਤਾ, ਮੇਰੀ ਸੁਰਤ ਨੂੰ ਅੰਤਰਮੁਖੀ ਕੀਤਾ, ਤੇ ਮੈਂ ਆਪਣੀ ਸੁਰਤ ਨੂੰ ਬਿਰਤੀ ਨੂੰ ਅੰਤਰਮੁਖੀ ਕਰਕੇ ਆਪਣੇ ਨਿਜ ਸਵਰੂਪ ਨੂੰ ਜਾਣਨ ਦਾ ਬਹੁਤ ਯਤਨ ਕੀਤਾ।
ਕੀਨ ਸਭੋ ਸੰਤਨ ਕੀ ਸੰਗਤ,
ਮੈਂ ਬਹੁਤ ਸਾਰੇ ਸੰਤਾਂ ਦੀ, ਬਹੁਤ ਸਾਰੇ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ।
ਬੈਠਤ ਰਹੋ ਤਿਨੋ ਕੀ ਪੰਗਤ,
ਜ਼ਿਆਦਾ ਸਮਾਂ ਮੇਰੀ ਜ਼ਿੰਦਗੀ ਦਾ ਸੰਤਾਂ ਦੀ ਸੰਗਤ ਵਿਚ ਹੀ ਬੀਤਿਆ, ਤੇ ਮੈਂ ਘੰਟਿਆਂ ਬੱਧੀ ਉਹਨਾਂ ਦੀ ਸੰਗਤ ਵਿਚ ਬੈਠ ਕੇ ਉਹਨਾਂ ਦੀ ਪੰਗਤ ਕੀਤੀ ਹੈ।
ਇਸ ਦਿਨ ਇਮੁਝ ਕੋ ਸਭ ਜਾਣਿਓ,
ਰਾਤ ਦਿਨ ਉਹਨਾਂ ਨੇ ਇਸ ਪ੍ਰਕਾਰ ਨਾਲ ਮੈਨੂੰ ਇਹ ਜਣਾਇਆ ਹੈ।
ਮਿਲ ਤੁਰਕਨ ਰੋਰਾ ਬੋਠਾਨਿਓ,
ਤੇ ਜਦੋਂ ਮੈਂ ਸੰਤਾਂ ਦੀ ਸੰਗਤ, ਸਾਧੂਆਂ ਦੀ, ਸੰਨਿਆਸੀਆਂ ਦੀ ਸੰਗਤ ਕਰਦਾ ਸੀ, ਤੇ ਮੈਨੂੰ ਰਾਤ ਦਿਨ ਉਹਨਾਂ ਦੀ ਸੰਗਤ ਵਿਚ ਬੈਠਿਆ ਵੇਖ ਕੇ ਜਿਹੜੇ ਮੇਰੇ ਮੁਸਲਮਾਨ ਭਾਈ ਸੀ, ਸਾਡੇ ਜਿਹੜੇ ਸ਼ਰ੍ਹਾਂ ਦੀ ਫਾਹੀ ਚ ਬੱਧੇ ਹੋਏ ਕਾਜੀ ਤੇ ਮੁਲਾਣੇ ਸੀ, ਉਹਨਾਂ ਨੇ ਵੇਖ ਕੇ ਬੜਾ ਰੋਲਾ ਪਾਇਆ। ਉਹਨਾਂ ਨੇ ਵੇਖ ਕੇ ਉਹਨਾਂ ਨੇ ਮੇਰੀ ਬੜੀ ਭਾਰੀ ਆਲੋਚਨਾ ਤੇ ਨਿੰਦਾ ਕੀਤੀ।
ਉਹਨਾਂ
ਨੇ ਪ੍ਰਚਾਰ ਕੀਤਾ ਕਿ ਦਾਰਾ ਸ਼ਕੋ ਦੀਨ ਤੇ ਮਜ਼ਹਬ ਦੇ ਵਿਚੋਂ ਬਾਹਰ ਹੋ ਗਿਆ, ਇਹ ਦੀਨ ਦੇ ਧਰਮ ਕਰਮ ਨਹੀਂ ਕਮਾ ਰਿਹਾ। ਹਿੰਦੂ ਸੰਤ ਜਿਹੜੇ ਸੰਨਿਆਸੀ ਨੇ ਉਹਨਾਂ ਦੀ ਸੰਗਤ ਕਰਦਾ ਤੇ ਉਹਨਾਂ ਨੇ ਬੜਾ ਭੰਡੀ ਪ੍ਰਚਾਰ ਕਰਕੇ ਮੇਰੇ ਨਾਂ ਨੂੰ ਬਦਨਾਮ ਕੀਤਾ ਕਿ ਦਾਰਾ ਸ਼ਕੋ ਦੀਨ ਤੇ ਮਜ਼ਹਬ ਤੋਂ ਬਾਹਰ ਹੋ
ਚੁੱਕਾ।
ਉਹ ਜਿਹੜੇ ਮੁਲਾਣੇ ਕਾਜੀ ਸੀ, ਕੱਟੜਵਾਦ ਦੀ ਬਿਰਤੀ ਰੱਖਣ ਵਾਲੇ, ਉਹਨਾਂ ਨੇ ਮੇਰਾ ਨਾਂ ਜਿੱਥੇ ਕਿੱਥੇ ਜ਼ਾਹਿਰ ਕਰਕੇ ਮੇਰੇ ਨਾਂ ਦੀ ਆਲੋਚਨਾ ਕੀਤੀ, ਵੱਡੀ ਭਾਰੀ ਨਿੰਦਾ ਕੀਤੀ।
ਨੁਰੰਗਬਾਦੀ ਜੋ ਕੁਸ਼ੀਲ,
ਤੇ ਮਹਾਰਾਜ ਜਿਹੜਾ ਨੁਰੰਗਾ ਹੈ ਮੇਰਾ ਛੋਟਾ ਭਰਾ ਹੈ, ਪਰ ਉਹ ਬੜਾ ਕੱਟੜ ਮੁਸਲਮਾਨ ਹੈ, ਬੜਾ ਮੁਤਸਬੀ ਹੈ। ਉਹਨੇ ਜਦੋਂ ਇਹ ਸੁਣਿਆ ਕਿ ਮੇਰਾ ਵੱਡਾ ਭਰਾ ਬਾਗੀ ਹੋ ਗਿਆ ਦੀਨ ਮਜ਼ਹਬ ਤੋਂ, ਇਹ ਹਿੰਦੂ ਸਾਧੂਆਂ ਸੰਤਾਂ ਦੀ ਸੰਗਤ ਕਰਦਾ ਹੈ, ਉਹਨਾਂ ਦਾ ਸਿਧਾਂਤ ਅਪਣਾਉਂਦਾ ਹੈ, ਮੁਸਲਮਾਨ ਸਿਧਾਂਤ ਤੋਂ ਉਲਟ ਹੋ ਗਿਆ, ਤੇ ਨੁਰੰਗੇ ਨੇ ਮੇਰੇ ਨਾਲ ਬੜਾ ਵੱਡਾ ਵਾਦ ਕੀਤਾ ਹੈ, ਉਹਨੇ ਬੜਾ ਵੱਡਾ ਮੇਰੇ ਨਾਲ ਝਗੜਾ
ਕੀਤਾ।
ਉਹਨੇ ਆਪਣੇ ਵਕੀਲ ਭੇਜੇ ਮੈਨੂੰ ਸਮਝਾਉਣ ਵਾਸਤੇ, ਔਰੰਗਜ਼ੇਬ ਨੇ ਆਪਣੇ ਜਿਹੜੇ ਚੰਗੇ ਚੰਗੇ ਵਕੀਲ ਵਜ਼ੀਰ ਸੀ ਉਹ ਮੇਰੇ ਕੋਲ ਭੇਜੇ।
ਜੀਵ ਨਰਕ ਮੈਂ ਜਿਉਂ ਦੁੱਖ ਪਾਵੈ, ਨਿਕਸੇ ਕੋ ਨਾ ਰੱਖੈ ਸਮਝਾਵੈ।
ਉਹ ਵਕੀਲ ਆਏ ਆ ਕੇ ਮੇਰੇ ਨਾਲ ਉਹਨਾਂ ਨੇ ਬੜੀਆਂ ਤਕਰਾਰਾਂ ਕੀਤੀਆਂ, ਮੈਨੂੰ ਆ ਕੇ ਸਮਝਾਉਣ ਲੱਗੇ ਕਿ ਜੀਵ ਨਰਕਾਂ ਵਿਚ ਪਿਆ ਦੁੱਖ ਪਾਉਂਦਾ, ਫਿਰ ਉਥੋਂ ਨਿਕਲ ਨਹੀਂ ਸਕਦਾ, ਤੇ ਉਥੋਂ ਜੇ ਬਚਣਾ ਚਾਹੁੰਦਾ ਤੇ ਤੈਨੂੰ ਦੀਨ ਮਜ਼ਹਬ ਦੀ ਸ਼ਰਨ ਵਿਚ ਆਉਣਾ ਪਵੇਗਾ।
ਮੁਝਕੋ ਕਹਿ ਬੁੱਧ ਬਚਾਵੈ।
ਉਹ ਏਦਾਂ ਦੀਆਂ ਗੱਲਾਂ ਕਰ ਕਰਕੇ ਮੈਨੂੰ ਬੁੱਧੀ ਦਿੰਦੇ ਸੀ, ਏਦਾਂ ਦੀਆਂ ਮਤਾਂ ਮੈਨੂੰ ਉਹ ਵਕੀਲ ਤੇ ਵਜ਼ੀਰ ਆ ਕੇ ਦਿੰਦੇ ਰਹੇ।
ਮਤੀ ਕੁਛ ਨਹੀਂ ਲਖਾਵੈ।
ਅਸਲ ਵਿਚ ਉਹਨਾਂ ਮਾੜੀ ਮਤ ਵਾਲਿਆਂ ਨੂੰ ਇਹ ਤਾਂ ਪਤਾ ਹੀ ਨਹੀਂ ਸੀ ਕਿ ਜਿਹੜੀ ਆਤਮਾ ਹੈ ਉਹ ਤਾਂ ਜਿਹੜਾ ਆਤਮਾ ਨੂੰ ਜਾਣ ਲੈਂਦਾ ਉਹ ਤਾਂ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ, ਉਹ ਨਰਕ ਤੇ ਸਵਰਗ ਦੋਹਾਂ ਤੋਂ ਰਹਿਤ ਹੋ ਜਾਂਦਾ ਹੈ।
ਮੈਂ ਤਿੰਨਕੋ ਗਹਿ ਗਹਿ ਕਹਿ ਮਤੇ।
ਮਹਾਰਾਜ ਮੈਂ ਉਹਨਾਂ ਨੂੰ ਬਹੁਤ ਸਮਝਾਇਆ, ਅਨਕ ਪ੍ਰਕਾਰ ਦੀਆਂ ਮਤਾਂ ਦੇ ਦੇ ਕੇ ਉਹਨਾਂ ਨੂੰ ਸਮਝਾਇਆ।
ਜੀਏ ਛੋੜ ਹੁਣ ਮੂਰਖ ਅਤੇ।
ਪਰ ਮਹਾਰਾਜ ਉਹ ਸਮਝਣ ਵਾਲੇ ਨਹੀਂ ਸੀ, ਤੇ ਮੈਂ ਫਿਰ ਉਹਨਾਂ ਦਾ ਤਿਆਗ ਹੀ ਕਰ ਦਿੱਤਾ, ਉਹਨਾਂ ਮੁੱਲਿਆਂ ਦਾ ਕਾਜੀਆਂ ਦਾ ਤਿਆਗ ਹੀ ਕਰ ਦਿੱਤਾ।
ਨਿੰਦਾ ਕਰੈ ਸਕਲ ਤੁਰਕਾਨਾ।
ਸਾਰਾ ਤੁਰਕਾਨਾ ਮਹਾਰਾਜ ਮੇਰੀ ਨਿੰਦਾ ਕਰਦਾ ਹੈ, ਕਹਿੰਦੇ ਦਾਰਾ ਸ਼ਕੋ ਨਰਕਾਂ ਵਿਚ ਜਾਏਗਾ ਜਿਹਨੇ ਦੀਨੇ ਇਸਲਾਮ ਦਾ ਤਿਆਗ ਕਰ ਦਿੱਤਾ ਹੈ ਔਰ ਹੋਰ ਹੀ ਸਿਧਾਂਤ ਧਾਰਨ ਕਰ ਲਿਆ ਹੈ। ਮਹਾਰਾਜ ਉਹ ਜਿਹੜੇ ਵੱਡੇ ਵੱਡੇ ਉਹਨਾਂ ਦੀ ਬੁੱਧੀ ਹਾਨ ਹੋਈ ਹੋਈ ਹੈ ਔਰ ਉਹ ਸ਼ਰ੍ਹਾਂ ਦੀਆਂ ਫਾਹੀਆਂ ਵਿਚ ਬੰਨੇ ਹੋਏ ਨੇ।
ਮੈਂ ਕੀ ਕਬ ਇਕ ਨਾ ਮਾਨੇ।
ਮਹਾਰਾਜ ਮੈਂ ਉਹਨਾਂ ਦੀ ਕਦੇ ਇਕ ਵੀ ਗੱਲ ਨਹੀਂ ਮੰਨੀ, ਹਾਲਾਂਕਿ ਉਹ ਬੜੀਆਂ ਗੱਲਾਂ ਕਹਿੰਦੇ ਰਹੇ ਪਰ ਮੈਂ ਉਹਨਾਂ ਦੀ ਇੱਕ ਵੀ ਗੱਲ ਨਹੀਂ ਮੰਨੀ।
ਮਤ ਨਾਰ ਕੀ ਤਾਨੇ ਅਭਮਾਨੇ।
ਉਹ ਮਤ ਦੇ ਧਾਰਨੀ ਤੇ ਨਰਕ ਚ ਪੈਣ ਵਾਲੀ ਨਾਰਕੀ ਮਤ ਉਹਨਾਂ ਦੀ ਆਪਣੀ ਸੀ ਤੇ ਉਲਟਾ ਮੈਨੂੰ ਕਹਿੰਦੇ ਸੀ ਤੂੰ ਨਰਕਾਂ ਚ ਪਏਗਾ। ਉਹ ਤਾਂ ਸਿਰਫ ਤਨ ਅਭਿਮਾਨੀ ਸੀ, ਸਰੀਰ ਦਾ ਹੀ ਅਭਿਮਾਨ ਆਪਣੇ ਅੰਦਰ ਪਾਲੀ ਬੈਠੇ ਸਨ।
ਸੰਤਨ ਕੀ ਕਰਨਾ ਮਜੋਏ, ਐਸੇ ਵਿਘਨ ਛੂਏ ਨਾ ਕੋਈ।
ਮਹਾਰਾਜ ਇਹ ਤਾਂ ਮਹਾਂਪੁਰਖਾਂ ਸੰਤਾਂ ਦੀ ਮੇਰੇ ਤੇ ਦਇਆ ਦ੍ਰਿਸ਼ਟੀ ਰਹੀ ਹੈ ਤੇ ਉਹਨਾਂ ਦੀ ਕਿਰਪਾ ਨਾਲ ਇਹੋ ਜਿਹੀ ਮਤ ਮੇਰੇ ਅੰਦਰ ਨਹੀਂ ਆਈ, ਨਹੀਂ ਤਾਂ ਹਰ ਵੇਲੇ ਮੈਂ ਉਹਨਾਂ ਚ ਰਹਿੰਦਾ ਸੀ, ਕਾਜੀਆਂ ਮੁਲਾਣਿਆਂ ਚ ਘੇਰਿਆ। ਪਰ ਇਹ ਤਾਂ ਮਹਾਂਪੁਰਖਾਂ ਸੰਤਾਂ ਦੀ ਕਿਰਪਾ ਰਹੀ ਹੈ ਮੇਰੇ ਤੇ ਕਿ ਮੇਰੀ ਮਤ ਤੇ ਉਹਨਾਂ ਦੀ ਮਤ ਦਾ ਕੋਈ ਅਸਰ ਨਹੀਂ ਹੋਇਆ। ਪਰ ਮੇਰੇ ਮਨ ਵਿਚ ਨਿਤਾ ਪ੍ਰਤੀ ਇਹ ਲਾਲਸਾ ਵੱਧਦੀ ਰਹੀ।
ਸਰੂਪ ਮੈਂ ਨਿਚਲਤਾਏ।
ਇਹ ਲਾਲਸਾ ਸੀ ਕਿ ਮੇਰਾ ਸਵਰੂਪ ਕੀ ਹੈ, ਮੈਂ ਜਾਣਨਾ ਚਾਹੁੰਦਾ ਸੀ ਮਹਾਰਾਜ, ਤੇ ਰੋਜ਼ ਉਸ ਸਰੂਪ ਨੂੰ ਜਾਣਨ ਦੀ ਲਾਲਸਾ ਵੱਧਦੀ ਰਹੀ ਕਿ ਮੈਂ ਆਪਣੇ ਸਵਰੂਪ ਨੂੰ ਜਾਣ ਕੇ ਉਹਦੇ ਵਿੱਚ ਆਪਣੀ ਸੁਰਤ ਨੂੰ ਟਿਕਾ ਲਵਾਂ।
ਕਿੱਥੇ ਆ ਜਾ ਕੇ ਦੁੱਖ ਸੁੱਖ ਜੋਏ।
ਮਹਾਰਾਜ, ਇਹ ਜਗਤ ਦੇ ਜਿਹੜੇ ਦੁੱਖ ਤੇ ਸੁੱਖ ਨੇ, ਇਹ ਸਭ ਮਿਥਿਆ ਹਨ।
ਅਗਨੀ ਸਮ ਦਈਅਤ ਸਭ ਕੋਏ।
ਜਿਵੇਂ ਅੱਗ ਸਾੜਦੀ ਹੈ ਨਾ, ਏਦਾਂ ਇਹ ਸੰਸਾਰ ਦੇ ਜਿਤਨੇ ਪਦਾਰਥ ਨੇ ਇਹ ਵੀ ਸਾੜਦੇ ਨੇ। ਅੱਗ ਦੇ ਸਮਾਨ ਇਹ ਵੀ ਇਨਸਾਨ ਦੇ ਮਨ ਨੂੰ, ਇਨਸਾਨ ਦੀ ਬੁੱਧ ਨੂੰ ਜਲਾਉਂਦੇ ਨੇ, ਸਾੜਦੇ ਨੇ।
ਤੁਮੇ ਅਬ ਕਿਰਪਾ ਕਰੋ ਅਸੋਏ, ਤਿਨਕੀ ਆਂਚ ਨਾ ਲਾਗੈ ਮੋਏ।
ਮਹਾਰਾਜ, ਹੁਣ ਤੁਸੀਂ ਮੇਰੇ ਤੇ ਕਿਰਪਾ ਕਰੋ, ਦਇਆ ਕਰੋ ਕਿ ਸੰਸਾਰ ਦੀ ਇਹ ਅੱਗ ਮੈਨੂੰ ਨਾ ਲੱਗੇ। ਜਿਹੜੀ ਅੱਗ ਇਹ ਸੰਸਾਰ ਦੇ ਜੀਵਾਂ ਦੇ ਮਨਾਂ ਨੂੰ ਲੱਗੀ ਹੋਈ ਹੈ, ਇਸ ਅੱਗ ਵਿਚ ਮੇਰੀ ਸੁਰਤ ਨਾ ਜਲੇ, ਮੇਰਾ ਮਨ ਨਾ ਸੜੇ, ਐਸੀ ਦਇਆ ਕਰੋ।
ਨਿਜ ਸਰੂਪ ਮੈਂ ਚੇਤਾ ਪਾਓ,
ਮੈਂ ਆਪਣੇ ਸਵਰੂਪ ਵਿਚ ਟਿਕ ਜਾਵਾਂ, ਮੈਨੂੰ ਮੇਰਾ ਨਿਜ ਰੂਪ ਪ੍ਰਾਪਤ ਹੋ ਜਾਵੇ।
ਇਸ ਤੇ ਜਨਮ ਮਰਨ ਮਿਟਾਓ,
ਕਿਉਂਕਿ ਇਸੇ ਨਾਲ ਹੀ ਮੇਰਾ ਜਨਮ ਤੇ ਮਰਨ ਮਿਟ ਸਕਦਾ ਹੈ, ਮੇਰਾ ਜਨਮ ਤੇ ਮਰਨ ਕੱਟਿਆ ਜਾ ਸਕਦਾ ਹੈ।
ਉਪਜੈ ਬ੍ਰਹਮ ਵਿਖ ਵਿਸ਼ਵਾਸ,
ਬ੍ਰਹਮ ਦੇ ਵਿਚ ਮੇਰੇ ਮਨ ਚ ਵਿਸ਼ਵਾਸ ਪੈਦਾ ਹੋ ਜਾਏ। ਮੈਂ ਜਾਣਦਾ ਤਾਂ ਹਾਂ ਬ੍ਰਹਮ ਕੀ ਹੈ, ਪਰ ਵੇਖਿਆ ਨਹੀਂ, ਮਾਣਿਆ ਨਹੀਂ। ਜਾਣਨਾ ਵੱਖਰੀ ਗੱਲ ਹੈ, ਮਾਣਨਾ ਵੱਖਰੀ ਗੱਲ ਹੈ। ਮਹਾਰਾਜ, ਮੈਂ ਮਾਣ ਨਹੀਂ ਸਕਿਆ, ਕਿਰਪਾ ਕਰੋ ਉਸ ਬ੍ਰਹਮ ਵਿਚ ਮੇਰਾ ਵਿਸ਼ਵਾਸ ਟਿਕ ਜਾਵੇ।
ਕਥੈ ਪੁਰਾਤਨ ਦੁਬਦਾ ਥਾਸ,
ਜਿਹੜੀ ਮੇਰੇ ਅੰਦਰ ਦੁਬਦਾ ਬੜੀ ਪੁਰਾਣੀ ਫਾਈ ਬਣੀ ਹੋਈ ਹੈ, ਇਹ ਦੁਬਦਾ ਦੀ ਫਾਈ ਕੱਟੀ ਜਾਵੇ।
ਬ੍ਰਹਮ ਸਰੂਪ ਬਿਰਤੀ ਤੇ ਦੋਏ,
ਤੇ ਬ੍ਰਹਮ ਦੇ ਸਵਰੂਪ ਵਿਚ ਮੇਰੀ ਬਿਰਤੀ ਟਿਕ ਜਾਵੇ।
ਤਨ ਹਉਮੈ ਤਜ ਲੈ ਸੁਖ ਸੋਏ,
ਤੇ ਮੈਂ ਆਪਣੇ ਤਨ ਦੀ ਹਉਮੈ ਨੂੰ ਤਜ ਕੇ ਸੁਖ ਨੂੰ ਪ੍ਰਾਪਤ ਕਰ ਲਵਾਂ।
ਮਿਟੋ ਅਨੇਕਤਾ ਮਨ ਮੇਰੇ ਕੇ,
ਮਹਾਰਾਜ ਕਿਰਪਾ ਕਰੋ, ਜਿਹੜਾ ਮੈਨੂੰ ਇਹ ਅਨੇਕਤਾ ਨਜ਼ਰ ਆਉਂਦੀ ਨਾ, ਅਨੇਕਤਾ, ਤੁਸੀਂ ਦਇਆ ਕਰਕੇ ਮੇਰੇ ਅੰਦਰੋਂ ਇਹ ਅਨੇਕਤਾ ਦੀ ਭਾਵਨਾ ਮਿਟਾ ਕੇ ਇਹ ਦਰਸਾ ਦਿਓ ਕਿ ਇੱਕ ਹੀ ਹੈ ਸਭ ਵਿਚ, ਇੱਕ ਅਨੇਕਤਾ ਦੀ ਬਿਰਤੀ ਮੇਰੇ ਅੰਦਰੋਂ ਕਿਰਪਾ ਕਰਕੇ ਮਿਟਾ ਦਿਓ।
ਸਫਲਤਾ ਤੁਮੇਰੇ ਕੇ,
ਤੁਹਾਡੇ ਦਰਸ਼ਨ ਕਰਨ ਦੀ ਮੇਰੇ ਮਨ ਵਿਚ ਭਾਵਨਾ ਸੀ, ਤੇ ਤੁਹਾਡੇ ਦਰਸ਼ਨ ਕਰਕੇ ਮੈਨੂੰ ਇਹ ਸਫਲਤਾ ਮਿਲ ਜਾਵੇ।
ਅਪਰ ਜਾਚ ਨਾ ਕਰੋ ਨਾ ਕੋਏ, ਆਦਰੋ ਅੰਤ ਸਮੈ ਤਜੋਏ।
ਮਹਾਰਾਜ, ਹੋਰ ਕੋਈ ਮੰਗ ਹੀ ਨਹੀਂ ਮੇਰੇ ਮਨ ਵਿਚ, ਹੋਰ ਕੋਈ ਇੱਛਾ ਨਹੀਂ। ਹਾਲਾਂਕਿ ਇਹ ਵੀ ਕਹਿ ਸਕਦਾ ਸੀ ਮਹਾਰਾਜ, ਔਰੰਗਜ਼ੇਬ ਨਾਲ ਝਗੜਾ ਚੱਲ ਰਿਹਾ ਬਾਦਸ਼ਾਹੀ ਵਾਸਤੇ, ਮੈਨੂੰ ਬਾਦਸ਼ਾਹੀ ਦੇ ਦਿਓ, ਉਹ ਨਹੀਂ ਮੰਗੀ। ਪਤਾ ਸੀ ਝੂਠੀ ਹੈ, ਚਾਰ ਦਿਨਾਂ ਦੀ ਹੈ, ਅਸਲ ਬਾਦਸ਼ਾਹਤ ਜਿਹੜੀ ਆ ਉਹ ਮੰਗ ਰਿਹਾ। ਮਹਾਰਾਜ, ਆਪਣੇ ਆਪੇ ਦੀ ਸੋਝੀ ਦੇ ਦਿਓ, ਮਹਾਰਾਜ ਇਹ ਕਿਰਪਾ ਦ੍ਰਿਸ਼ਟੀ ਕਰ ਦਿਓ।
ਨਾਸ਼ਵੰਤ ਜੋ ਸੁਖ ਜਗ ਕੇਰੇ,
ਮਹਾਰਾਜ ਇਹ ਜਿਹੜੇ ਜਗਤ ਦੇ ਸੁਖ ਨੇ ਤਾਂ ਨਾਸ਼ਵਾਨ ਹਨ।
ਇਸ ਜਾਚਨ ਕੋ ਨਾ ਮਨ ਮੇਰੇ,
ਜਗਤ ਦੇ ਨਾ ਸੁਖਾਂ ਦੀ ਮੰਗਣ ਦੀ ਮੇਰੇ ਮਨ ਚ ਕੋਈ ਇੱਛਾ ਨਹੀਂ, ਕੋਈ ਖਾਹਿਸ਼ ਨਹੀਂ।
ਧਰਮੇ ਕੇ ਜੇ ਵਿਵਹਾਰ,
ਮਹਾਰਾਜ ਜਿਹੜੇ ਸਰੀਰ ਨੂੰ ਧਾਰਨ ਕਰਨ ਦੇ ਵਿਵਹਾਰ ਹਨ,
ਪ੍ਰਾਲਬ ਦੇ ਅਨੁਸਾਰ,
ਉਹ ਤਾਂ ਪ੍ਰਾਲਬ ਦੇ ਅਨੁਸਾਰ ਹੀ ਮਿਲਣਾ। ਇਹ ਮੈਨੂੰ ਪਤਾ ਹੈ ਕਿ ਸੰਸਾਰ ਵਿਚ ਜੋ ਮਿਲਣਾ ਉਹ ਜਿੰਨੀ ਕੁ ਮਨੁੱਖ ਦੀ ਪ੍ਰਾਲਬ ਦਾ ਉਹਦੇ ਮੁਤਾਬਕ ਮਿਲ ਜਾਣਾ।
ਦਿਨ ਤੋਂ ਯਤਨ ਕਰਨਾ ਬਾਦ,
ਇਸ ਕਰਕੇ ਉਹਨਾਂ ਵਾਸਤੇ ਪ੍ਰਾਪਤੀ ਲਈ ਯਤਨ ਕਰਨਾ ਇਹ ਤਾਂ ਵਿਅਰਥ ਤੇ ਫਜੂਲ ਹੈ।
ਹਾਨ ਲਾਭ ਸ਼ਬਦ ਹੈ ਲਾਭ,
ਮਹਾਰਾਜ ਹਾਨ ਲਾਭ ਸ਼ੋਕ ਤੇ ਖੁਸ਼ੀ,
ਸਹਿਜ ਸੁਭਾਇਕ ਜਿਸ ਚੱਲ ਆਵੇ,
ਉਹਦਾ ਮੈਨੂੰ ਕੋਈ ਫਿਕਰ ਨਹੀਂ। ਉਹ ਤਾਂ ਸਹਿਜ ਸੁਭਾਏ ਜਿਵੇਂ ਹੋ ਰਿਹਾ ਉਹ ਤਾਂ ਹੁੰਦਾ ਹੀ ਰਹਿਣਾ, ਜੋ ਹੋਣਾ ਉਹ ਵੀ ਹੋ ਕੇ ਰਹਿਣਾ ਹੈ।
ਹਰਖ ਸੋਗ ਮਿਹਨਤ ਥਾ ਬਿਤਾਵੇ,
ਹਰਖ ਤੇ ਸੋਗ ਤੋਂ ਬਿਨਾਂ ਮੈਂ ਉਸੇ ਤਰ੍ਹਾਂ ਬਤੀਤ ਕਰ ਰਿਹਾ।
ਕਰਨ ਉਪਾਏ ਲਖਿਓ ਮੈਂ ਨੀਕੇ,
ਮਹਾਰਾਜ ਮੈਂ ਤਾਂ ਇਸ ਉਪਾਅ ਵਿਚ ਲੱਗਾ ਹੋਇਆ, ਇਸ ਚੰਗੇ ਉਪਾਅ ਵਿਚ ਲੱਗਾ ਹੋਇਆ।
ਜਿਸ ਤੇ ਕਟੇ ਕਸ਼ਟ ਨਿਤ ਜੀ ਕੇ,
ਇਹਦੇ ਨਾਲ ਇਹ ਸਾਰੇ ਕਸ਼ਟ ਕੱਟੇ ਜਾਣ, ਇਸ ਜੀਵ ਦੇ ਸਾਰੇ ਬੰਧਨ ਕੱਟੇ ਜਾਣ।
ਯਾ ਤੇ ਲਾਲਚ ਹੈ ਹਮਾਰੇ, ਪ੍ਰਾਪਤ ਹੋਵੇ ਕਿਰਪਾ ਤੁਹਾਡੀ।
ਇਸ ਕਰਕੇ ਮਹਾਰਾਜ ਸਾਡੀ ਇਹ ਮੇਰੀ ਇਹ ਲਾਲਸਾ ਹੈ, ਤੁਸੀਂ ਕਿਰਪਾ ਕਰੋ, ਤੁਹਾਡੀ ਕਿਰਪਾ ਨਾਲ ਹੀ ਮੇਰੀ ਇਹ ਲਾਲਸਾ ਪੂਰੀ ਹੋ ਸਕਦੀ ਹੈ।
ਸ੍ਰੀ ਨਾਨਕ ਤੇ ਬਹੁ ਵਰਸਾਏ।
ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬੜੇ ਜੀਵਾਂ ਨੂੰ ਵਰਸਾਇਆ, ਬੜੇ ਜੀਵਾਂ ਤੇ ਉਹਨਾਂ ਨੇ ਦਇਆ ਦ੍ਰਿਸ਼ਟੀ ਕਰਕੇ ਨਿਹਾਲ ਕੀਤਾ ਹੈ।
ਸਭ ਜਗ ਮੈਂ ਜਸ ਜਿਨ ਕੋ ਛਾਏ।
ਸਾਰੇ ਜਗਤ ਵਿੱਚ ਜਿਨ੍ਹਾਂ ਦਾ ਜਸ ਛਾਇਆ ਹੋਇਆ ਹੈ,
ਇਸ ਗੱਦੀ ਕੇ ਮਾਲਕ ਹੋ
ਤੁਸੀਂ, ਇਸ ਗੱਦੀ ਦੇ ਮਾਲਕ ਉਸ ਗੱਦੀ ਦੇ ਮਾਲਕ ਹੋ।
ਨਿਜ ਉਪਦੇਸ਼ ਮੋਏ ਕੋ,
ਕਿਰਪਾ ਕਰਕੇ ਮੈਨੂੰ ਆਪਣਾ ਪਵਿੱਤਰ ਉਪਦੇਸ਼ ਬਖਸ਼ੋ ਸਤਿਗੁਰੂ ਜੀ।
ਜਿਸ ਰੂਪ ਕੋ ਵੇਦ ਬਤਾਵੇ,
ਜਿਹੜੇ ਸਰੂਪ ਬਾਰੇ ਵੇਦ ਦੱਸਦੇ ਹਨ,
ਸਿਰਤਾ ਪਾਵੇ
ਉਹਦੇ ਵਿੱਚ ਮੇਰਾ ਮਨ ਟਿਕ ਜਾਵੇ, ਐਸੀ ਦਇਆ ਐਸਾ ਤਰਸ ਕਰ ਦਿਓ।
ਪੰਚੋ ਇੰਦਰਾ ਤੇਰਾ ਪਰੈ,
ਜਿਹੜਾ ਉਹ ਪੰਜਾਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਤੋਂ ਰਹਿਤ ਤੇ ਪਰੇ ਰਹਿੰਦਾ ਹੈ,
ਜਿਸ ਗ੍ਰਹਿਆਂ ਅਲੰਬ ਹੋਏ ਤੇਰਾ,
ਤੇ ਜਿਹਦੇ ਆਸਰੇ ਨਾਲੇ ਮਨ ਟਿਕ ਸਕਦਾ, ਜਿਹਦੇ ਆਸਰੇ ਨਾਲੇ ਸਰੀਰ ਟਿਕਿਆ ਹੋਇਆ।
ਅਖਿਲ ਤੇਜ ਕੋ ਦਾਇਕ ਤੇਜ,
ਸਾਰੇ ਸੰਸਾਰ ਦੇ ਤੇਜ ਨੂੰ ਜਿਹੜਾ ਤੇਜ ਪ੍ਰਦਾਨ ਕਰਨ ਵਾਲਾ ਹੈ,
ਸਭ ਤੋਂ ਸਤਾ ਦੇਤ ਅਮੇਜ,
ਔਰ ਜਿਹੜਾ ਸਾਰਿਆਂ ਨੂੰ ਸੱਤਾ ਦੇਣ ਵਾਲਾ ਤੇ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ।
ਦੋਵੇਰਾ ਕਿਰਪਾ ਆਪ ਕੀ ਠਾਨ ਕੈ, ਮਨ ਦਿਓ ਟਿਕਾਏ।
ਮਹਾਰਾਜ ਆਪ ਕਿਰਪਾ ਕਰਕੇ ਦਇਆ ਕਰੋ, ਮੇਰਾ ਇਹ ਮਨ ਉਸ ਆਤਮ ਸਵਰੂਪ ਵਿੱਚ ਟਿਕਾ ਦਿਓ, ਜਿਸ ਬਾਰੇ ਮੈਂ ਪੜ੍ਹਿਆ ਤਾਂ ਬਹੁਤ ਹੈ, ਜਾਣਿਆ ਤਾਂ ਬਹੁਤ ਹੈ, ਪਰ ਮੇਰਾ ਮਨ ਹਾਲੇ ਤੱਕ ਉੱਥੇ ਨਹੀਂ ਟਿਕ ਸਕਿਆ।
ਰਾਗ ਦਵੇਸ਼ ਨੇ ਸੋ ਸਕੈ ਸਤਿਗੁਰ ਸੰਤ ਸਹਾਏ।
ਜਿਹਨੂੰ ਰਾਗ ਤੇ ਦਵੇਸ਼ ਛੂ ਨਹੀਂ ਸਕਦੀ, ਉਹ ਪਵਿੱਤਰ ਪਾਵਨ ਸਵਰੂਪ ਮੈਨੂੰ ਜਣਾ ਦਿਓ। ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਇਹਨੇ ਬੇਨਤੀ ਕੀਤੀ ਹੈ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਇਹਦੇ ਤੇ ਕਿਰਪਾ ਕਰ ਰਹੇ ਨੇ, ਦਇਆ ਦ੍ਰਿਸ਼ਟੀ ਕਰਕੇ ਉਪਦੇਸ਼ ਦੇ ਰਹੇ ਨੇ। ਉਹ ਪਵਿੱਤਰ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।